ਦੀਆਂ ਦਰਬਾਰ ਸਾਹਿਬ ਨੂੰ ਕਿਹਾ ਪਰਖ ਤੇਰੀ ਦਾ ਸਮਾਂ ਆ ਗਿਆ ਸੰਤ ਆਖ ਦੇ ਸ਼ੇਰਾ
ਸੰਤ ਆਖ ਦੇ ਸ਼ੇਰਾ
ਫਿੱਟ ਟੈਂਕ ਤੇ ਤੋਪਾਂ ਕਰਦੇ ਤਖਤੀ ਅਕਾਲ ਫੁੱਟ ਗੱਭਰੂ ਚੁੰਮ ਚੁੰਮ ਚੱਕਦੇ ਕੰਨਾ ਪੈਰ ਧਰੇ ਪਰ ਕਰਮਾਂ ਵਿੱਚ ਜੋ ਸਦਾ ਲਈ ਪਾ ਦਿਓ ਨਮਾ ਅੱਗੇ ਆਉਂਦੀ ਜਿਹੜੀ ਪਲਟਣ ਸਿੰਘ ਪਲਟਾਉਣ ਨੂੰ ਕਾਲੇ ਉਂਗਲਿਆਂ ਉੱਤੇ ਸ਼ੇਰ ਗਰਜਦੇ ਦੇ ਤੀਰ ਬਲਾ ਵਾਲੇ ਮੋਚਿਆਂ ਵਿੱਚ ਸਿੰਘ ਡੱਟੇ ਨੇ ਦੇ ਤੀਰ ਬਲਾ
ਅਸੀਂ ਨਾਨਕ ਦੀ ਕਲਮ ਅਸੀਂ ਨਾਨਕ ਦੀ ਕਲਮ ਗੋਬਿੰਦ ਦੀ ਤੇਗ ਚੋਂ ਨਿਕਲੇ ਹਾਂ ਅਸੀਂ ਨਾਨਕ ਦੀ ਕਲਮ ਗੋਬਿੰਦ ਦੀ ਤੇਗ ਚੋਂ ਨਿਕਲੇ ਹਾਂ ਮੌਤ ਨੂੰ ਵੀ ਮਾਤ ਦੇਣੀ ਜਾਣਦੇ ਹਾਂ ਅਸੀਂ ਤੀਰਾਂ ਦੀ ਵੇਗ ਚੋਂ ਨਿਕਲੇ ਹਾਂ ਮਜ਼ਬੂਤ ਬੜੇ ਨੇ ਸਾਂਚੇ ਸਾਡੇ ਮਜ਼ਬੂਤ ਬੜੇ ਨੇ ਸਾਂਚੇ ਸਾਡੇ ਤਵੀਆਂ ਦੇ ਸੇਕ ਚੋਂ ਨਿਕਲੇ ਹਾਂ ਉਬਲਦੇ ਪਾਣੀ ਪਰ ਸੀ ਨਾ ਜਾਣੀ ਉਬਲਦੇ ਪਾਣੀ ਪਰ ਸੀ ਨਾ ਜਾਣੀ ਤਪਦੀ ਹੋਈ ਰੇਤ ਚੋਂ ਨਿਕਲੇ ਹਾਂ 500 ਵਰਿਆਂ ਦੇ ਇਤਿਹਾਸ ਅੰਦਰ 500 ਵਰਿਆਂ ਦੇ ਇਤਿਹਾਸ ਦੇ ਅੰਦਰ ਮੁਸੀਬਤ ਅਸੀਂ ਹਰੇਕ ਚੋਂ ਨਿਕਲੇ ਹਾਂ ਮੁਸੀਬਤ ਅਸੀਂ ਹਰੇਕ ਚੋਂ ਨਿਕਲੇ ਹਾਂ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਦੀ ਮਿਹਰ ਦੇ ਸਦਕਾ ਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਨਾਲ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਜਿੰਨੇ ਵੀ ਗੁਰਮਾਈ ਭਾਈ ਮੇਰੇ ਨਾਲ ਸਾਂਝ ਪਾਉਣ ਦੇ ਲਈ 104.6 ਦੇ ਮਾਧਿਅਮ ਨੂੰ ਟਿਊਨ ਅਪ ਕੀਤਾ ਹੈ ਸਾਰਿਆਂ ਨੂੰ ਸਾਰੇ ਹੀ ਧਰੋ ਦਸਾਂ ਪਾਸ਼ੀਆਂ ਦਾ ਧਿਆਨ ਗੱਜ ਵੱਜ ਕੇ ਫਤਿਹ ਨਾਲ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜੇ ਜਿਹੇ ਸਮੇਂ ਦੇ ਦੌਰਾਨ ਜਿੱਥੇ ਅਹਿਮ ਗੱਲਾਂ ਅਹਿਮ ਵਿਸ਼ੇ ਦੇ ਉੱਤੇ ਵਿਚਾਰ ਮੈਂ ਆਪਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਦਾ ਚੱਲਾਂਗਾ ਅਤੇ ਉਸ ਦੇ ਦੌਰਾਨ ਹੀ ਚੱਲਦੇ ਪ੍ਰੋਗਰਾਮ ਦੇ ਵਿੱਚ ਸਿੱਖ ਕੌਮ ਦੇ ਨਿਧਾੜਕ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਉਹ ਵੀ ਤੁਹਾਡੇ ਨਾਲ ਕੁਝ ਵਿਚਾਰਾਂ ਦੀ ਸਾਂਝ ਜਿਹੜੀ ਪਾਉਣਗੇ ਉਹਨਾਂ ਨਾਲ ਵੀ ਕੁਝ ਆਪਾਂ ਵਿਚਾਰਾਂ ਦੀ ਸਾਂਝ ਦੇ ਨਾਲ ਅੱਜ ਦੇ ਪ੍ਰੋਗਰਾਮ ਨੂੰ ਆਪ ਜੀ ਦੇ ਸਨਮੁੱਖ ਰੱਖਣ ਦੀ ਕੋਸ਼ਿਸ਼ ਕਰਾਂਗਾ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਕੋਈ ਵਿਚਾਰ ਕਰਨੀ ਹੋਵੇ 815-8100 ਸਟੂਡੀਓ ਦਾ ਨੰਬਰ ਹੈ ਜੀ ਅਤੇ ਕੱਲ੍ਹ ਤੋਂ ਜਿਹੜਾ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਹੈ ਦੋ ਦਿਨ ਦੋ ਰੋਜ਼ਾ ਖੂਨਦਾਨ ਕੈਂਪ ਉਹਦੇ ਵਿੱਚ ਵੀ ਵੱਧ ਤੋਂ ਵੱਧ ਸ਼ਮੂਲੀਅਤ ਭਰ ਕੇ ਆਪਣੇ ਸਮੂਹ ਸਿੰਘਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਨਤਮਸਤਕ ਹੁੰਦੇ ਹੋਏ ਦਿਲੋਂ ਸੱਚੀ ਸ਼ਰਧਾਂਜਲੀ ਦੇਣ ਦੇ ਲਈ ਕੈਵਨ ਡੈਸ਼ ਡਰਾਈਵ ਜੋ ਬਲੱਡ ਸੈਂਟਰ ਹੈ ਜੋ ਸਰਵਿਸ ਸੈਂਟਰ ਹੈ ਉੱਥੇ ਜ਼ਰੂਰ ਪਹੁੰਚਣਾ ਜੀ 116 ਨੰਬਰ ਕੈਵਨ ਡੈਸ਼ ਡਰਾਈਵ ਦੇ ਉੱਪਰ ਅਤੇ ਇਸ ਦੇ ਨਾਲ ਹੀ ਆਓ ਇੱਕ ਛੋਟੀ ਜਿਹੀ ਬ੍ਰੇਕ ਦੇ ਨਾਲ ਸਾਂਝ ਪਾਉਂਦੇ ਹਾਂ ਉਸ ਤੋਂ ਬਾਅਦ ਮੈਂ ਕੋਸ਼ਿਸ਼ ਕਰਾਂਗਾ ਕਿ ਆਪ ਨੂੰ ਭਾਈ ਪੰਤਪ੍ਰੀਤ ਸਿੰਘ ਹੁਣਾਂ ਦੇ ਨਾਲ ਜਿਹੜੀ ਕੋਈ ਵਿਚਾਰ ਹੈ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗਾ ਇਸੇ ਤਰ੍ਹਾਂ ਹੀ ਬਣੇ ਰਹਿਣਾ ਤੁਹਾਡਾ ਅਤੇ ਮੇਰਾ ਸਾਥ ਜਿਹੜਾ ਹੈ ਇਸੇ ਤਰ੍ਹਾਂ 7 ਵਜੇ ਤੱਕ ਰਹੇਗਾ ਚੱਲਦੇ ਪ੍ਰੋਗਰਾਮ ਦੇ ਵਿੱਚ ਵਿਸ਼ੇ ਦੇ ਉੱਤੇ ਕੋਈ ਵੀ ਗੱਲ ਕੋਈ ਵੀ ਤੁਹਾਨੂੰ ਲੱਗਦਾ ਹੋਵੇ ਕਿ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ ਉਹਦੇ 'ਤੇ ਤੁਸੀਂ ਮੇਰੇ ਨਾਲ ਦਿਲ ਖੋਲ੍ਹ ਕੇ ਵਿਚਾਰ ਕਰ ਸਕਦੇ ਹੋ ਜੀ 815-8100 ਦੇ ਉੱਪਰ ਮੇਰੇ ਨਾਲ ਅੱਜ ਵੀਰ ਸਾਹਿਬ ਸਿੰਘ ਜੀ ਕੁਝ ਕੁ ਪਰਿਵਾਰਕ ਰੁਝੇਵਿਆਂ ਕਰਕੇ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨਹੀਂ ਰਹਿਣਗੇ ਮੈਂ ਇਸੇ ਤਰ੍ਹਾਂ ਹੀ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ ਸੋ ਆਓ ਜੁੜਦੇ ਇੱਕ ਵਾਰ ਦੇ ਨਾਲ ਉਸ ਤੋਂ ਬਾਅਦ ਅਗਲੀ ਜਿਹੜੀ ਵਿਚਾਰ ਹੈ ਉਹਨੂੰ ਆਪ ਦੇ ਨਾਲ ਮੈਂ ਸਾਂਝੀ ਕਰਦਾ ਚੱਲਾਂਗਾ
ਭੁੱਖੇ ਚੌਧਰ ਦੇ ਮੁੱਖ ਕੁਰਸੀ ਨੂੰ ਹੀ ਰੱਖਣਾ ਉਹ ਪਿੰਡਰਾ ਵਾਲੇ ਨੂੰ ਤਾਂ ਹੀ ਦੇਸ਼ ਧਰੋਈ ਦੱਸਣਾ ਕੁਰਸੀ ਲਈ ਦੁਸ਼ਟਾਂ ਨੇ ਸਿੱਖੀ ਨਾਲ ਵੈਰ ਕਮਾਤਾ ਬਾਜਾਂ ਵਾਲੇ ਦੇ ਬਾਜ ਤਾਂ ਹੀ ਗਿੱਦੜਾਂ ਧੋਖੇ ਨਾਲ ਮਰਵਾਤਾ ਬਾਜਾਂ ਵਾਲੇ ਦੇ ਬਾਜ ਤਾਂ ਹੀ ਗਿੱਦੜਾਂ ਧੋਖੇ ਨਾਲ ਮਰਵਾਤਾ ਉਹ ਹੱਕ ਪੰਜਾਬੀਆਂ ਦੇ ਕਹਿੰਦਾ ਇੱਕ ਦੀ ਜ਼ੋਰ ਨਾਲ ਲੈਣੇ ਕੀ ਜਿਉਣਾ ਮਰਦਾਂ ਦਾ ਜੇ ਅਣਖ ਹੀ ਪੈ ਜੇ ਗਹਿਣੇ ਸੀ ਥਰ ਥਰ ਕੰਬਣ ਪਏ ਉਸਨੇ ਵਕਤ ਦਿੱਲੀ ਨੂੰ ਪਾਤਾ ਬਾਜਾਂ ਵਾਲੇ ਦੇ ਬਾਜ ਤਾਂ ਹੀ ਗਿੱਦੜਾਂ ਧੋਖੇ ਨਾਲ ਮਰਵਾਤਾ ਬਾਜਾਂ ਵਾਲੇ ਦੇ ਬਾਜ ਤਾਂ ਹੀ ਗਿੱਦੜਾਂ ਧੋਖੇ ਨਾਲ ਮਰਵਾਤਾ ਕੀਤੀ ਪਲੈਣਗ ਸੀ ਹਮਲਾ ਹਰ ਮੰਦਰ ਤੇ ਹੋਇਆ ਘਰ ਦੇ ਪੇਤੀਆਂ ਨੇ ਰਲ ਕੇ ਅੱਖ ਜਖਮਾਂ ਤੇ ਚੋਇਆ ਉਹ ਚੌਧਰ ਦੇ ਭੁੱਖਿਆਂ ਨੇ ਮੱਥੇ ਦਾਗ ਕੌਮ ਦੇ ਲਾਤਾ ਬਾਜਾਂ ਵਾਲੇ ਦੇ ਬਾਜ ਤਾਂ ਹੀ ਗਿੱਦੜਾਂ ਧੋਖੇ ਨਾਲ ਮਰਵਾਤਾ ਬਾਜਾਂ ਵਾਲੇ ਦੇ ਬਾਜ ਤਾਂ ਹੀ ਗਿੱਦੜਾਂ ਧੋਖੇ ਨਾਲ ਮਰਵਾਤਾ ਹਰਿਮੰਦਰ ਦੀ ਰਾਖੀ ਲਈ ਹਰਿਮੰਦਰ ਦੀ ਰਾਖੀ ਲਈ ਯੋਧਾ ਇੱਕ ਤਾਣ ਕੇ ਲੜਿਆ ਤੇ ਇੱਕ ਅਸੂਲ ਸਾਡਾ ਸਾਡੇ ਨਾਲ ਜੋ ਅੜਿਆ ਸੋ ਚੜਿਆ ਜੋ ਆਇਆ ਚੜ ਕੇ ਸੀ ਉਸ ਨੂੰ ਮੌਤ ਦੀ ਗੱਡੀ ਚੜਾਤਾ ਬਾਜਾਂ ਵਾਲੇ ਦੇ ਬਾਜ ਤਾਂ ਹੀ ਗਿੱਦੜਾਂ ਧੋਖੇ ਨਾਲ ਮਰਵਾਤਾ ਬਾਜਾਂ ਵਾਲੇ ਦੇ ਬਾਜ ਤਾਂ ਹੀ ਗਿੱਦੜਾਂ ਧੋਖੇ ਨਾਲ ਮਰਵਾਤਾ ਉਹ ਜੋ ਜ਼ਮੀਰਾਂ ਵੇਚਣ ਨਾ ਉਹ ਮਾਰਿਆ ਕਦੇ ਨਾ ਮਰਦੇ ਉਹ ਨਾ ਦੀ ਫੋਟੋਆਂ ਨੂੰ ਬਾਂਦਰ ਦੇਖ ਦੇਖ ਕੇ ਡਰਦੇ ਜੋ ਕੱਢਿਆ ਮੁੱਖ ਵਿੱਚੋਂ ਉਹ ਕਰਕੇ ਸੀ ਦਿਖਲਾਤਾ ਬਾਜਾਂ ਵਾਲੇ ਦੇ ਬਾਜ ਤਾਂ ਹੀ ਗਿੱਦੜਾਂ ਧੋਖੇ ਨਾਲ ਮਰਵਾਤਾ ਬਾਜਾਂ ਵਾਲੇ ਦੇ ਬਾਜ ਤਾਂ ਹੀ ਗਿੱਦੜਾਂ ਧੋਖੇ ਨਾਲ ਮਰਵਾਤਾ ਉਹ ਜੱਗ ਵਾਰਾ ਗਾਵੇਗਾ ਤੇ ਲਿਖ ਕੇ ਸਿੰਘਾਂ ਦੀ ਕੁਰਬਾਨੀ ਜੱਗ ਵਾਰਾ ਗਾਵੇਗਾ ਲਿਖ ਕੇ ਸਿੰਘਾਂ ਦੀ ਕੁਰਬਾਨੀ ਸਾਬੀ ਭੁੱਲਿਆ ਭੁੱਲਣੀ ਨਾ ਇਹ ਸ਼ਹਾਦਤ ਜੋ ਲਸਾਨੀ ਸਿੰਘਾਂ ਦੀ ਕੁਰਬਾਨੀ ਨੂੰ ਸੁਖੀਆ ਨੰਗਲ ਸੀਸ ਨਿਵਾਤਾ ਸੁਖੀਆ ਨੰਗਲ ਸੀਸ ਨਿਵਾਤਾ ਬਾਜਾਂ ਵਾਲੇ ਦੇ ਬਾਜ ਤਾਂ ਹੀ ਗਿੱਦੜਾਂ ਧੋਖੇ ਨਾਲ ਮਰਵਾਤਾ ਬਾਜਾਂ ਵਾਲੇ ਦੇ ਬਾਜ ਤਾਂ ਹੀ ਗਿੱਦੜਾਂ ਧੋਖੇ ਨਾਲ
ਇਹ ਤੁਸਾਂ ਨੇ ਇੱਕ ਵਾਰ ਦੇ ਨਾਲ ਸਾਂਝ ਪਾਈ ਹੈ ਸੋ ਮੈਨੂੰ ਲੱਗਦਾ ਕਿ ਮੇਰੇ ਨਾਲ ਇੱਕ ਸੋਰੀ ਮੇਰੇ ਨਾਲ ਸਿੱਖ ਕੌਮ ਦੇ ਨਤਾੜਕ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਔਨ ਏਅਰ ਹੋ ਗਏ ਨੇ ਉਹਨਾਂ ਨੂੰ ਗੁਰਫਤਿਹ ਦੇ ਨਾਲ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਫੋਨ ਕੱਟਿਆ ਗਿਆ ਜੀ ਮੈਨੂੰ ਲੱਗਦਾ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਦੁਬਾਰਾ ਕਾਲ ਕੀਤੀ ਜਾਵੇ ਤਾਂ ਕਿ ਜਿਹੜੀ ਆਪਾਂ ਵਿਚਾਰ ਕਰਨੀ ਹੈ ਉਸ ਵਿਚਾਰ ਨੂੰ ਅੱਗੇ ਤੋਰਿਆ ਜਾ ਸਕੇ ਹੈਰਾਨੀ ਹੁੰਦੀ ਹੈ ਜਿਹੜੇ ਵੀ ਗੁਰਮਤਿ ਦੇ ਉੱਤੇ ਗੱਲ ਕਰਨ ਵਾਲੇ ਸਾਡੇ ਪ੍ਰਚਾਰਕ ਨੇ ਜਾਂ ਜਿਹੜੀ ਸਾਡੀ ਕੌਮ ਦੀ ਗੱਲ ਕਰਨ ਵਾਲੇ ਸਾਡੇ ਪ੍ਰਚਾਰਕ ਨੇ ਜਦੋਂ ਅਸੀਂ ਉਹਨਾਂ ਦੀ ਦੇਖਦੇ ਹਾਂ ਇਤਿਹਾਸ ਦੇ ਵਿੱਚ ਬਹੁਤ ਕੁਝ ਉੱਪਰ ਥੱਲੇ ਹੋਣ ਦੀਆਂ ਗੱਲਾਂ ਨਜ਼ਰ ਆਉਂਦੀਆਂ ਨੇ ਪਰ ਜਦੋਂ ਮੈਂ ਬੜੀ ਬਰੀਕੀ ਦੇ ਨਾਲ ਇਸ ਸਾਰੇ ਕੁਝ ਨੂੰ ਦੇਖਦਾ ਹਾਂ ਕਿ ਬਹੁਤ ਕੁਝ ਸਾਡੇ ਸਿੱਖ ਇਤਿਹਾਸ ਦੇ ਵਿੱਚ ਮਿਕਸਅਪ ਕੀਤਾ ਗਿਆ ਜੇਕਰ ਅੱਜ ਤੋਂ 30 ਵਰੇ ਪਹਿਲਾਂ ਜੋ ਸੰਤਾਪ ਅਸੀਂ ਸਿੱਖ ਕੌਮ ਨੇ ਹਟਾਇਆ ਤੀਜੇ ਘੱਲੂਘਾਰੇ ਦੇ ਦੌਰਾਨ ਅਸੀਂ ਉਹਦਾ ਸੱਚ ਅਜੇ ਤੱਕ ਜਾਣ ਨਹੀਂ ਸਕੇ ਉਹਦਾ ਸੱਚ ਹਜੇ ਤੱਕ ਸਾਨੂੰ ਲੱਭ ਨਹੀਂ ਰਿਹਾ ਉਹਦੇ ਕਾਰਨ ਸਾਨੂੰ ਅਜੇ ਤੱਕ ਲੱਭ ਨਹੀਂ ਰਹੇ ਅਤੇ ਜਿਹੜੀਆਂ ਪੁਰਾਣੀਆਂ ਲਿਖਤਾਂ ਨੇ ਜਦੋਂ ਅਸੀਂ ਉਹਨਾਂ ਨੂੰ ਫਰੋੜਦੇ ਹਾਂ ਉਹਦੇ ਵਿੱਚ ਤਾਂ ਬਹੁਤ ਕੁਝ ਭਰਿਆ ਪਿਆ ਹੈ ਕਿਉਂਕਿ ਇਤਿਹਾਸ ਸਾਡਾ ਸਾਡਿਆਂ ਆਪਣਿਆਂ ਨੇ ਨਹੀਂ ਲਿਖਿਆ ਸਿੱਖ ਕੌਮ ਜਦੋਂ ਜਿੱਦਾਂ ਦੇ ਜੰਗਾਂ ਯੁੱਧਾਂ ਦੇ ਦੌਰਾਨ ਹੀ ਵਿਚਰਦੀ ਰਹੀ ਹੈ ਸੋ ਮੇਰੇ ਨਾਲ ਇੱਕ ਮੈਂ ਬੇਨਤੀ ਕਰਦਾ ਕਿ ਦੁਬਾਰਾ ਕਾਲ ਜਿਹੜੀ ਹੈ ਕੀਤੀ ਜਾਵੇ ਸੋ ਇਤਿਹਾਸ ਦੇ ਵਿੱਚ ਬਹੁਤ ਕੁਝ ਮਿਕਸ ਹੋਇਆ ਹੈ ਦੂਜਿਆਂ ਨੇ ਇਤਿਹਾਸ ਲਿਖਿਆ ਜੇਕਰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਵੀ ਗੱਲ ਕਰਦੇ ਹਾਂ ਉਹਨਾਂ ਦੇ ਇਤਿਹਾਸ ਦੇ ਉੱਤੇ ਵੀ ਤਕਰੀਬਨ 6-7 ਕਿਤਾਬਾਂ ਨੇ ਜਾਮਾ ਜਰਾਖਾ ਮਾਕ ਟੱਲੀ ਦੀਆਂ ਆਪਣੇ ਆਪਣੇ ਤਰੀਕੇ ਦੇ ਨਾਲ ਅਤੇ ਹੋਰ ਵੱਖਰੇ ਵੱਖਰੇ ਰਾਈਟਰਾਂ ਦੀਆਂ ਕਿਤਾਬਾਂ ਨੇ ਤੁਸੀਂ ਸਾਰਿਆਂ ਨੂੰ ਪੜ੍ਹ ਲਓ ਕਿਤੇ ਵੀ ਉਹਨਾਂ ਦੀ ਸ਼ਖਸੀਅਤ ਨੂੰ ਵਧੀਆ ਤਰੀਕੇ ਦੇ ਨਾਲ ਨਿਖਾਰ ਕੇ ਇੱਕ ਹੀਰੋ ਦੀ ਤਰ੍ਹਾਂ ਪੇਸ਼ ਨਹੀਂ ਕੀਤਾ ਜਾਂਦਾ ਸਿਰਫ ਪੱਖ ਰੱਖੇ ਜਾਂਦੇ ਨੇ ਉਹ ਇਹ ਸੋਚਦੇ ਸਨ ਉਹ ਆਹ ਗੱਲ ਕਰਦੇ ਸਨ ਉਹ ਆਹ ਉਹ ਕਰਦੇ ਸਨ ਇਹੋ ਜਿਹੀ ਗੱਲ ਹੈ ਪਰ ਜਦੋਂ 30-32 ਵਰੇ ਪਹਿਲਾਂ ਦਾ ਜਿਹੜਾ ਇਤਿਹਾਸ ਹੈ ਜਾਂ ਸਾਨੂੰ ਉਹਦਾ ਹੀ ਨਹੀਂ ਪਤਾ ਲੱਗ ਰਿਹਾ ਅਤੇ ਜੇਕਰ ਅਸੀਂ ਪੁਰਾਣੇ ਇਤਿਹਾਸ ਦੀ ਗੱਲ ਕਰਦੇ ਹਾਂ ਉਹਨੂੰ ਅਸੀਂ ਜਦੋਂ ਵਾਚਾਂਗੇ ਜਦੋਂ ਉਹਦੀ ਅਸੀਂ ਵਿਚਾਰ ਕਰਾਂਗੇ ਤਾਂ ਸਾਡੇ ਕੋਲ ਕਸਵੱਟੀ ਕੀ ਹੈ ਅਸੀਂ ਉਸ ਇਤਿਹਾਸ ਨੂੰ ਸਹੀ ਕਿਵੇਂ ਮੰਨਣਾ ਹੈ ਉਸ ਇਤਿਹਾਸ ਨੂੰ ਸੱਚ ਕਿਵੇਂ ਮੰਨਣਾ ਹੈ ਅਤੇ ਗੁਰੂ ਸਾਹਿਬਾਨ ਨੇ ਸਾਨੂੰ ਕਸਵੱਟੀ ਦਿੱਤਾ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਗੁਰਬਾਣੀ ਦੇ ਨਾਲ ਹੀ ਅਸੀਂ ਕਰ ਸਕਦੇ ਹਾਂ ਗੱਲਬਾਤ ਗੁਰਬਾਣੀ ਦੇ ਨਾਲ ਹੀ ਵਿਚਾਰ ਕਰ ਸਕਦੇ ਹਾਂ ਸੋ ਉਹ ਬਹੁਤ ਕੁਝ ਹੈ ਸੋ ਉਹਦੇ 'ਤੇ ਜਦੋਂ ਵੀ ਅਸੀਂ ਹੋਰ ਵੀ ਜਦੋਂ ਵਿਚਾਰਾਂ 'ਤੇ ਚੱਲਦੇ ਹਾਂ ਜਦੋਂ ਹੋਰ ਵੀ ਡੂੰਘੀਆਂ ਗੱਲਾਂ ਕਰਦੇ ਹਾਂ ਤਾਂ ਬਹੁਤ ਕੁਝ ਸਾਡੇ ਸਾਹਮਣੇ ਆ ਜਾਂਦਾ ਹੈ ਅਤੇ ਜਦੋਂ ਅਸੀਂ ਵੀ ਅਕਸਰ ਕਈ ਵਾਰੀ ਪ੍ਰੋਗਰਾਮ ਦੇ ਦੌਰਾਨ ਬਹੁਤ ਕੁਝ ਸਾਨੂੰ ਵੀ ਦੇਖਣਾ ਪੈਂਦਾ ਹੈ ਵਿਚਾਰਨਾ ਪੈਂਦਾ ਹੈ ਉਹਦੇ 'ਤੇ ਖੜ੍ਹ ਕੇ ਵਿਚਾਰ ਕਰਕੇ ਜੋ ਸਹੀ ਤੱਥ ਨੇ ਜੋ ਗੁਰਬਾਣੀ ਦੇ ਮੁਤਾਬਕ ਸਹੀ ਤੱਥ ਲੱਗਦੇ ਨੇ ਉਸ ਤੱਥ ਨੂੰ ਹਮੇਸ਼ਾ ਹੀ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਜਦੋਂ ਅਸੀਂ ਆਪਣੇ ਇਤਿਹਾਸ ਦੀ ਗੱਲ ਕਰਦੇ ਹਾਂ ਇਤਿਹਾਸ ਨੂੰ ਅਸੀਂ ਓਨਾ ਚਿਰ ਸਮਝ ਨਹੀਂ ਸਕਾਂਗੇ ਜਿੰਨਾ ਚਿਰ ਅਸੀਂ ਆਪਣੇ ਆਪ ਪੁਰਖਿਆਂ ਵੱਲੋਂ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਨਤਮਸਤਕ ਨਹੀਂ ਹੁੰਦੇ ਇੱਕ ਨਤਮਸਤਕ ਹੋਣਾ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਕਈ ਵਾਰੀ ਅਸੀਂ ਸਿਰਫ ਫੋਰਮੈਲਿਟੀ ਲਈ ਗੁਰੂ ਸਾਹਿਬਾਨ ਨੂੰ ਜੋ ਵੀ ਦਸਵੰਧ ਜੋ ਭੇਟਾ ਭੇਟ ਕਰਕੇ ਅਸੀਂ ਮੱਥਾ ਟੇਕ ਦਿੰਦੇ ਹਾਂ ਉਹਦਾ ਮੀਨਿੰਗ ਉਹਦਾ ਮਤਲਬ ਕੀ ਹੈ ਉਹ ਅਸੀਂ ਨਹੀਂ ਸਮਝਦੇ ਅਸੀਂ ਲੋਕ ਲੱਜਾ 'ਚ ਵੀ ਹਾਂ ਪਰ ਜੇਕਰ ਉਹਨੂੰ ਸਹੀ ਮਿਹਨਤ ਸਮਝਣਾ ਹੋਵੇ ਉਹਦਾ ਤਾਂ ਇਹੀ ਹੈ ਵੀ ਮੈਂ ਗੁਰੂ ਤੇਰੇ ਅੱਗੇ ਜਿਹੜੀ ਮੇਰੀ ਮੱਤ ਹੈ ਉਹ ਥੋੜ੍ਹੀ ਹੈ ਮੈਂ ਇਹਨੂੰ ਅਤੇ ਮੈਨੂੰ ਆਪਣੀ ਆਪਣੇ ਤਰੀਕੇ ਨਾਲ ਮੱਤ ਬੁੱਤ ਬਖਸ਼ੋ ਤਾਂ ਕਿ ਮੈਂ ਕੁਝ ਨਾ ਕੁਝ ਆਪਣੇ ਕੌਮ ਦਾ ਭਲਾ ਕਰ ਸਕਾਂ ਗੁਰੂ ਦੀ ਮੱਤ ਲੈਣ ਦੇ ਲਈ ਨਤਮਸਤਕ ਹੁੰਦੇ ਹਾਂ ਪਰ ਇੱਥੇ ਬਿਲਕੁਲ ਉਲਟ ਸਾਰਾ ਕੁਛ ਉਸ ਫਿਲਾਸਫੀ ਤੋਂ ਦੂਰ ਅਤੇ ਦੂਸਰੇ ਪਾਸੇ ਫਿਰ ਜਿਹੜੀ ਬਹੁਮਤ ਹੈ ਉਹ ਸਾਨੂੰ ਇਹ ਬਹੁਤ ਸੁਣਾਉਂਦੀ ਹੈ ਕਿ ਜੀ ਘੱਲੂਘਾਰਾ ਜੂਨ 1984 ਬਲੂ ਸਟਾਰ ਆਪਰੇਸ਼ਨ ਭੁੱਲ ਜਾਓ ਭਾਈ ਸਾਡੇ ਘਰਾਂ ਦੇ ਵਿੱਚ ਬਹਿਣ ਪਏ ਹੋਣ ਸਿੱਖ ਨੌਜਵਾਨ ਬੀਬੀਆਂ ਭੈਣਾਂ ਦੇ ਜਿਹੜੇ ਗੋਲੀਆਂ ਨਾਲ ਉਹਨਾਂ ਨੂੰ ਮਾਰਿਆ ਗਿਆ ਹੋਵੇ ਕੋਹ ਕੋਹ ਕੇ ਬੇਕਸੂਰ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖੇਲਿਆ ਗਿਆ ਹੋਵੇ ਖਿਲਵਾੜ ਕੀਤਾ ਗਿਆ ਹੋਵੇ ਕਿਵੇਂ ਭੁੱਲ ਜਾਈਏ ਔਰ ਉਹ ਵੀ ਉਹਨਾਂ ਲੋਕਾਂ ਵੱਲੋਂ ਜਿਹੜੇ ਕਹਿੰਦੇ ਨੇ ਸਾਡੇ ਆਪਣੇ ਨੇ ਜਿਨ੍ਹਾਂ ਨੇ 1947 ਦੇ ਵਿੱਚ ਜਦੋਂ ਵੰਡ ਹੋਈ ਹੈ ਉਦੋਂ ਮਿਹਨਤਾਂ ਕਰ ਕਰਕੇ ਸਾਨੂੰ ਨਾਲ ਰੱਖਿਆ ਤੇ ਸਾਨੂੰ ਪ੍ਰੋਮਿਸ ਸਾਡੇ ਨਾਲ ਵਾਅਦੇ ਵੀ ਕੀਤੇ ਪਰ ਵਾਅਦਿਆਂ 'ਤੇ ਮੁੱਕਰੇ ਵੀ ਉਹ ਇੱਕ ਵੱਖਰਾ ਵਿਸ਼ਾ ਹੈ ਜੇਕਰ ਉਸ ਵਿਸ਼ੇ ਨੂੰ ਖੋਲ੍ਹ ਲਵਾਂਗੇ ਮੈਨੂੰ ਨਹੀਂ ਲੱਗਦਾ ਕਿ ਉਹ ਆਪਾਂ ਅੱਜ ਕੰਪਲੀਟ ਕਰ ਪਾਵਾਂਗੇ ਬਹੁਤ ਅਹਿਮ ਵਿਸ਼ਾ ਹੈ ਪਿਛਲੇ ਹਫ਼ਤੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬੰਧ ਦੇ ਵਿੱਚ ਸਿੱਖ ਰਾਜ ਦੀ ਗੱਲ ਕਰਕੇ ਗਏ ਸਾਂ ਸਿੱਖਾਂ ਕੋਲੋਂ ਸਿੱਖਾਂ ਦਾ ਰਾਜਾ ਖੋਇਆ ਜਾ ਰਿਹਾ ਹੈ ਸਿੱਖਾਂ ਕੋਲੋਂ ਸਿੱਖਾਂ ਦਾ ਮਹਾਰਾਜਾ ਜਰਨੈਲ ਖੋਇਆ ਜਾ ਰਿਹਾ ਹੈ ਤੇ ਜੇਕਰ ਕੋਈ ਸਾਡਾ ਵਿਦਵਾਨ ਕੋਈ ਸਾਡਾ ਪ੍ਰਚਾਰਕ ਇਸ 'ਤੇ ਗੱਲ ਕਰਦਾ ਹੈ ਤੇ ਉਹਨੂੰ ਦੇਸ਼ ਧਰੋਈ ਦੱਸਿਆ ਜਾਂਦਾ ਹੈ ਤੇ ਅਸੀਂ ਇੰਨੇ ਸੁੱਤੇ ਪਏ ਹਾਂ ਅਸੀਂ ਇੰਨੇ ਅਵੇਸਲੇ ਹੋਏ ਹਾਂ ਉਹ ਜੋਗੀ ਦਾ ਨਾਂ ਦੇਈ ਜਾਂਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਉਹਨੂੰ ਇਹ ਕਹੀ ਜਾਂਦੇ ਨੇ ਕਿ ਉਹ ਗੁਰੂ ਦੇ ਨਾਲ ਵਫਾ ਨਹੀਂ ਕੀਤੀ ਉਹ 11ਵਾਂ ਗੁਰੂ ਬਣ ਬੈਠਾ ਸੀ ਆਹ ਸੀ ਕਈ ਐਲੀਗੇਸ਼ਨ ਵੀ ਲਾਏ ਜਾਂਦੇ ਨੇ ਉਹਨਾਂ ਦੇ ਕਿਰਦਾਰ ਦੇ ਉੱਪਰ ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਜਿੱਥੇ ਗੁਰੂ ਦੇ ਨਾਂ ਦੇ ਉੱਤੇ ਮੋਹਰਾਂ ਕੱਢਦਾ ਹੈ ਜਿੱਥੇ ਸ਼ਾਹੀ ਸਿੱਕੇ ਜਾਰੀ ਕਰਦਾ ਉੱਥੇ ਨਿਸ਼ਾਨ ਸਾਹਿਬ ਵੀ ਗੁਰੂ ਦੇ ਨਾਂ ਦੇ ਉੱਤੇ ਝੂਲਦਾ ਹੈ ਕਿਤੇ ਵੀ ਆਪਣਾ ਨਾਂ ਨਹੀਂ ਆਉਂਦਾ ਔਰ ਜਿਹੜੇ ਗੁਰੂ ਨੇ ਪੰਜ ਨਿਸ਼ਾਨ ਚਾਹੀ ਦਿੱਤੇ ਸਨ ਨਾਲ ਉਹਨਾਂ ਨੂੰ ਬਾਕਾਇਦਾ ਵਧੀਆ ਤਰੀਕੇ ਦੇ ਨਾਲ ਅਹੁਦਿਆਂ 'ਤੇ ਰੱਖਿਆ ਜਾਂਦਾ ਹੈ ਵਜ਼ੀਰੀਆਂ ਦਿੱਤੀਆਂ ਜਾਂਦੀਆਂ ਨੇ ਅਤੇ ਜਿਹੜੇ ਜ਼ਮੀਨ ਜਾਇਦਾਦ ਦੇ ਜਿਹੜੇ ਮਾਲਕ ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕੇ ਉਹ ਸਰਦਾਰੀ ਬਖਸ਼ੀ ਉਹ ਬਣਾਏ ਨੇ ਐਂਡ ਤੱਕ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਦਾ ਹੋ ਕੇ ਜੀਆ ਅਤੇ ਗੁਰੂ ਦਾ ਹੋ ਕੇ ਮਰਿਆ ਸ਼ਹੀਦ ਵੀ ਗੁਰੂ ਦਾ ਕਰਕੇ ਹੋਇਆ ਨਹੀਂ ਤਾਂ ਉਹਦਾ ਕੀ ਵੈਰ ਸੀ ਕਿਸੇ ਨਾਲ ਤਾਂ ਬੈਠਾ ਸੀ ਜਾ ਕੇ ਆਪਣਾ ਡੇਰਾ ਬਣਾ ਲਿਆ ਸੀ ਉੱਥੇ ਬੈਠਾ ਸੀ ਇਹੀ ਇਹੀ ਹਿਸਟਰੀ ਦੱਸਦੀ ਹੈ ਨਾ ਪਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਚੁਣਿਆ ਗੁਰੂ ਗੋਬਿੰਦ ਸਿੰਘ ਜੀ ਨੇ ਚੋਣ ਕੀਤੀ ਜਰਨੈਲ ਬਣਾ ਕੇ ਥਾਪੜਾ ਦੇ ਕੇ ਭੇਜਿਆ ਆਪਣੇ ਭੱਥੇ ਵਿੱਚੋਂ ਤੀਰ ਦਿੱਤੇ ਕੋਈ ਤਾਂ ਗੱਲ ਹੋਊਗੀ ਸਮਕਾਲੀ ਨੇ ਉਮਰ ਦਾ ਵੀ ਬਹੁਤ ਵੱਡਾ ਫਰਕ ਨਹੀਂ ਹੈ ਗੁਰੂ ਗੋਬਿੰਦ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਏਜ ਜਦੋਂ ਦੇਖਦੇ ਹਾਂ ਅਤੇ ਜਦੋਂ ਉਹ ਇਤਿਹਾਸ ਦੇ ਵਿੱਚ ਉਹ ਵੀ ਪਤਾ ਲੱਗਦਾ ਵੀ ਜਦੋਂ ਬਾਬਾ ਬੰਦਾ ਗੁਰੂ ਗੋਬਿੰਦ ਸਿੰਘ ਜੀ ਜਾਂਦੇ ਨੇ ਉੱਥੇ ਅਤੇ ਉਹ ਉਸ ਟਾਈਮ ਉਸ ਡੇਰੇ 'ਤੇ ਉਸ ਜਗ੍ਹਾ 'ਤੇ ਨਹੀਂ ਹੈ ਪਰ ਉਹ ਜਦੋਂ ਉਹਦੇ ਨਾਲ ਦੇ ਜਿਹੜੇ ਉਹਦੇ ਚੇਲੇ ਨੇ ਜਦੋਂ ਸਾਥੀ ਨੇ ਜਦੋਂ ਉਹਨੂੰ ਸੱਦ ਕੇ ਲਿਆਉਂਦੇ ਨੇ ਉਹ ਆਉਂਦਾ ਇੱਕੋ ਹੀ ਗੱਲ ਕਹਿੰਦਾ ਗੁਰੂ ਜੀ ਤੁਸੀਂ ਕਿੱਦਾਂ ਕਹਿੰਦਾ ਨਾ ਇਤਿਹਾਸ ਦੱਸ ਰਿਹਾ ਜੇ ਕੋਈ ਮੈਂ ਕੋਲੋਂ ਗੱਲ ਆਵਾਂ ਤਾਂ ਫੋਨ ਜ਼ਰੂਰ ਮੈਨੂੰ ਕਰ ਲਿਆ 815-8100 ਪਰ ਆਓ ਜੀ ਇੱਕ ਕਾਲਰ ਨੇ ਉਹਨਾਂ ਨੂੰ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਾਂਜੀ ਹਾਂਜੀ
ਭਾਜੀ ਸਹਿਣ ਸਿੰਘ ਹੈ
ਹਾਂਜੀ 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 ਹਾਂਜੀ
ਹਾਂਜੀ ਭਾਜੀ ਮੈਂ ਤੁਹਾਡੇ ਨਾਲ ਉਹ ਫੇਰ ਗੱਲ ਕਰਨੀ ਸੀਗੀ ਤੁਹਾਡੇ ਮੋਬਾਈਲ ਤੇ ਕਰਦਾ ਸੀਗਾ ਰਿੰਗ
ਮੈਂ ਕਿਉਂਕਿ ਅਭਿਸ਼ਾ ਸਿੰਘ ਜੀ ਕੋਈ ਗੱਲ ਨੀ ਮੈਂ ਫਿਰ ਕੋਈ ਬਾਰ ਸੈੱਟ ਕਰਕੇ ਤਾਂ ਮੈਂ
ਹਾਂਜੀ ਉਹ ਆਪਣੇ ਭਾਈ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਨਹੀਂ ਹੋ ਪਾ ਰਹੀ ਉਹਦੇ ਸੰਬੰਧ ਦੇ ਵਿੱਚ ਤੁਹਾਨੂੰ ਮਾੜਾ ਜਿਹਾ ਦੱਸਣਾ ਸੀਗਾ ਜੀ
ਕੋਈ ਪ੍ਰੋਬਲਮ ਹੀ ਨੀ ਮੈਂ ਤੁਸੀਂ ਮੈਨੂੰ 2 ਮਿੰਟ ਦਿਓ ਜੀ ਮੈਂ ਤੁਹਾਨੂੰ ਤੁਸੀਂ ਸੈੱਲ ਫੋਨ ਤੇ ਮੈਨੂੰ ਫੋਨ ਕਰੋ ਤੇ ਮੈਂ ਬਾਰ ਸੈੱਟ ਕਰਦਾ
ਓਕੇ ਜੀ
ਹਾਂਜੀ ਆਓ ਜੀ ਆਪਾਂ ਮਿਲਦੇ ਹਾਂ ਛੋਟੀ ਜੀ ਬ੍ਰੇਕ ਤੋਂ ਬਾਅਦ ਜੁੜਦੇ ਹਾਂ ਇੱਕ ਬਾਰ ਦੇ ਨਾਲ ਜਿਹੜੀ ਆਪਾਂ ਪਹਿਲਾਂ ਹੀ ਸਰਵਣ ਕੀਤੀ ਹੈ ਸੋ
ਜੋ ਭੁੱਖੇ ਚੌਧਰ ਦੇ ਮੁੱਖ ਕੁਰਸੀ ਨੂੰ ਹੀ ਰੱਖਣਾ ਉਹ ਪਿੰਡਰਾਂ ਵਾਲੇ ਨੂੰ ਤਾਂ ਹੀ ਦੇਸ਼ ਧਰੋਈ ਦੱਸਣਾ ਕੁਰਸੀ ਲਈ ਦੁਸ਼ਟਾਂ ਨੇ ਸਿੱਖੀ ਨਾਲ ਵੈਰ ਕਮਾਤਾ ਬਾਜਾਂ ਵਾਲੇ ਦੇ ਬਾਜ ਤਾਂ ਹੀ ਗਿੱਦੜਾਂ ਧੋਖੇ ਨਾਲ ਮਰਵਾਤਾ ਬਾਜਾਂ ਵਾਲੇ ਦੇ ਬਾਜ ਤਾਂ ਹੀ ਗਿੱਦੜਾਂ ਧੋਖੇ ਨਾਲ ਮਰਵਾਤਾ ਪੰਜਾਬੀਆਂ ਦੇ ਕਹਿੰਦਾ ਇੱਕ ਦੀ ਜੋਰ ਨਾਲ ਲੈਣੇ ਕੀ ਜਿਉਣਾ ਮਰਦਾਂ ਦਾ ਜੇ ਅਣਖ ਹੀ ਪੈ ਜੇ ਗਹਿਣੇ
ਸੀ ਥਰ ਥਰ ਕੰਬਣ ਪਏ ਉਸਨੇ ਵਕਤ ਦਿੱਲੀ ਨੂੰ ਪਾਤਾ ਬਾਜਾਂ ਵਾਲੇ ਦੇ ਬਾਜ ਤਾਹੀ ਗਿੱਦੜਾਂ ਧੋਖੇ ਨਾਲ ਮਰਵਾਤਾ ਬਾਜਾਂ ਵਾਲੇ ਦੇ ਬਾਜ ਤਾਹੀ ਗਿੱਦੜਾਂ ਧੋਖੇ ਨਾਲ ਮਰਵਾਤਾ
ਕੀਤੀ ਪਲੈਣਗ ਸੀ ਹਮਲਾ ਹਰਿਮੰਦਰ ਤੇ ਹੋਇਆ ਘਰ ਦੇ ਪੇਤੀਆਂ ਨੇ ਰਲ ਕੇ ਅੱਖ ਜਖਮਾ ਤੇ ਚੋਇਆ
ਚੌਧਰ ਦੇ ਭੁੱਖਿਆਂ ਨੇ ਮੱਥੇ ਦਾਗ ਕੌਮ ਦੇ ਲਾਤਾ ਬਾਜਾਂ ਵਾਲੇ ਦੇ ਬਾਜ ਤਾਹੀ ਗਿੱਦੜਾਂ ਧੋਖੇ ਨਾਲ ਮਰਵਾਤਾ ਬਾਜਾਂ ਵਾਲੇ ਦੇ ਬਾਜ ਤਾਹੀ ਗਿੱਦੜਾਂ ਧੋਖੇ ਨਾਲ ਮਰਵਾਤਾ
ਬਾਜਾਂ ਵਾਲੇ ਦੇ ਬਾਜ ਤਾਹੀ ਗਿੱਦੜਾਂ ਧੋਖੇ ਨਾਲ ਮਰਵਾਤਾ ਇਹ ਤੁਸੀਂ ਸਾਰੇ ਹੀ ਇਤਿਹਾਸ ਤੋਂ ਵਾਕਫ ਆ ਇਹ ਬਾਰ ਦੇ ਵਿੱਚ ਚਾਹੇ ਉਹਨਾਂ ਨੇ ਨਾਂ ਨਹੀਂ ਵੀ ਲਏ ਪਰ ਆਪਾਂ ਨੂੰ ਪਤਾ ਕਿ ਗਦਾਰੀ ਕਿਹਨੇ ਕੀਤੀ ਹੈ ਇਸ ਗੱਲ ਦਾ ਤਾਂ ਸਾਨੂੰ ਇਲਮ ਹੈ ਇਸ ਗੱਲ ਦਾ ਤਾਂ ਸਾਨੂੰ ਭੇਦ ਹੈ ਵੀ ਗਦਾਰੀ ਕਰੀ ਕਿਹਨਾਂ ਨੇ ਤੇ ਉਹ ਅੱਜ ਸਾਡੀ ਕੌਮ ਦੇ ਰਹਿਨੁਮਾ ਉਹ ਅੱਜ ਸਾਡੀ ਕੌਮ ਦੇ ਲੀਡਰ ਬਣ ਕੇ ਬੈਠੇ ਨੇ ਖੈਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਜਿੱਥੇ ਆਪਾਂ ਗੱਲ ਕਰਦੇ ਹਾਂ ਤੇ ਨਾਲ ਆਪਾਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਗੱਲ ਜੇ ਕਰਦੇ ਹਾਂ ਕਹਿਣੀ ਤੇ ਕਰਨੀ ਦੇ ਪੂਰੇ ਜੋ ਉਹਨਾਂ ਨੇ ਕਿਹਾ ਉਹਨਾਂ ਨੇ ਕਰ ਵਿਖਾਇਆ ਪਹਿਲਾਂ ਮੈਨੂੰ ਇੱਕ ਵੀਰ ਜੀ ਦੀ ਕਾਲ ਆਈ ਸੀ ਤੇ ਉਹ ਪੁੱਛਦੇ ਸਨ ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਉੱਤੇ ਜੇਕਰ ਪੂਰੀ ਜਾਣਕਾਰੀ ਲੈਣੀ ਹੋਵੇ ਤੇ ਮੈਨੂੰ ਕਿਤਾਬਾਂ ਜਿਹੜੀਆਂ ਨੇ ਤੇ ਮੈਂ ਉਹਨਾਂ ਨੂੰ ਆਪਣਾ ਓਪੀਨੀਅਨ ਦੱਸਿਆ ਕਿ ਮੈਂ ਤਕਰੀਬਨ ਜਿੰਨੀਆਂ ਉਹਨਾਂ ਦੇ ਜੀਵਨੀ ਦੇ ਉੱਤੇ ਕਿਤਾਬਾਂ ਆਈਆਂ ਨੇ ਮੈਂ ਪੜ੍ਹੀਆਂ ਨੇ ਜਾਂਵਾਜ ਰਾਖਾ ਜਿਹੜੀ ਕਿਤਾਬ ਹੈ ਪੜ੍ਹਨ ਯੋਗ ਹੈ ਬੜੀ ਵਧੀਆ ਕਿਤਾਬ ਹੈ ਤੇ ਮੇਰੇ ਨਾਲ ਮੈਨੂੰ ਲੱਗਦਾ ਭਾਈ ਸਾਹਿਬ ਔਨ ਏਅਰ ਹੋ ਗਿਆ ਨਾ ਮੈਂ ਉਹਨਾਂ ਦੇ ਨਾਲ ਆਪ ਨੂੰ ਜੋੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸਾਡੇ ਕੁਝ ਵੱਡੇ ਭਾਗ ਨੇ ਤੁਸੀਂ ਦਰਸ਼ਨ ਦਦਾਰੇ ਸਾਨੂੰ ਫੇਰ ਦੇ ਜਾਂਦੇ ਜੀ ਘੁੰਮਦੇ ਘੁਮਾਉਂਦੇ ਆ ਇਸ ਦੇ ਨਾਲ ਹੀ ਆਪਾਂ ਥੋੜਾ ਜਿਹਾ ਸੰਗਤਾਂ ਦੇ ਨਾਲ ਜਿਹੜੀ ਕੁਝ ਕੁ ਸਰੋਤਿਆਂ ਦੇ ਸਵਾਲ ਨੇ ਜਾਂ ਕੁਝ ਕੁ ਉਹਨਾਂ ਦੀ ਵਿਚਾਰ ਕਹਿ ਸਕਦੇ ਆ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਤੁਸੀਂ ਕਿੰਨੇ ਕੁ ਸਮੇਂ ਤੋਂ ਪ੍ਰਚਾਰ ਖੇਤਰ ਵਿੱਚ ਕਹਿਣ ਦਾ ਉਹਨਾਂ ਦਾ ਇੱਕ ਸਰੋਤੇ ਦਾ ਸੀ ਕਿ ਕਿੰਨੇ ਕੁ ਵਰ੍ਹਿਆਂ ਤੋਂ ਗੁਰਮਤਿ ਦੇ ਖੇਤਰ ਦੇ ਵਿੱਚ ਪ੍ਰਚਾਰ ਦੇ ਲਈ ਤੁਸੀਂ ਵਿਚਰ ਰਹੇ ਹੋ
ਮੈਨੂੰ ਤਕਰੀਬਨ 20 ਸਾਲ ਪੂਰੇ ਹੋਣ ਵਾਲੇ ਹੈ ਜੀ 1 ਜਨਵਰੀ 1998 ਈਸਵੀ ਨੂੰ ਅਸੀਂ ਸ਼ੁਰੂ ਕੀਤਾ ਸੀ ਪ੍ਰਚਾਰ
ਹਾਂਜੀ
ਤੇ 1 ਜਨਵਰੀ 2018 ਨੂੰ ਪੂਰੇ 20 ਸਾਲ ਹੋ ਜਾਣਗੇ 5-7 ਮਹੀਨੇ ਘੱਟ ਹੈ ਸਮਝੋ 19.5 ਸਾਲ ਹੋ ਗਏ
ਹਾਂਜੀ ਹਾਂਜੀ ਤਕਰੀਬਨ ਆਲਮੋਸਟ 20 ਸਾਲ ਦਾ ਜਿਹੜਾ ਸਮਾਂ ਬਹੁਤ ਲੰਮਾ ਪੈਂਦਾ ਹੁੰਦਾ ਹੈ ਇਸ ਦੇ ਦੌਰਾਨ ਜਿਹੜਾ ਹੈ ਚੱਲਦੇ ਸਵਾਲ ਦੇ ਜਵਾਬ ਦੇ ਵਿੱਚੋਂ ਹੀ ਸਵਾਲ ਇੱਕ ਖੜਾ ਹੋ ਗਿਆ ਜੀ ਇਸ ਦੇ ਦੌਰਾਨ ਕਿਉਂਕਿ ਤੁਸੀਂ ਕਰਦੇ ਹੋ ਤਤ ਗੁਰਮਤਿ ਦੀ ਗੱਲ ਤਤ ਗੁਰਮਤਿ ਦੀ ਗੱਲ ਔਰ ਤੁਸੀਂ ਉਸ ਖੇਤਰ ਦੇ ਵਿੱਚੋਂ ਜਿੱਥੇ ਸਾਡੇ ਜਿਹੜੇ ਨੇ ਸਾਧ ਕਹਿ ਸਕਦਾ ਜਾਂ ਸੰਤ ਕਹਿ ਸਕਦਾ ਜਿਹੜੇ ਆਪੂ ਬਣੇ ਸੰਤ ਨੇ ਉਹਨਾਂ ਦਾ ਬਹੁਤ ਗੜ ਹੈ ਤੇ ਉਹ ਹਮੇਸ਼ਾ ਤੁਸੀਂ ਗੁਰਮਤਿ ਦੀ ਕਸਮੱਟੀ ਦੇ ਤੱਤ ਦਾ ਜਿਹੜਾ ਪ੍ਰਚਾਰ ਕੀਤਾ ਹੈ ਤੱਤ ਗੁਰਮਤਿ ਦਾ ਪ੍ਰਚਾਰ ਕੀਤਾ ਹੈ ਉਸ ਦੇ ਦੌਰਾਨ ਤੁਹਾਨੂੰ ਕਿਸੇ ਤਰ੍ਹਾਂ ਦੀਆਂ ਚੁਣੌਤੀਆਂ ਵੀ ਆਈਆਂ ਹੋਣਗੀਆਂ ਉਹਨਾਂ ਬਾਰੇ ਤੋਂ ਕੀ ਟਾਈਮ ਟਾਈਮ ਤੇ ਕਿਹੋ ਜਿਹਾ ਤੁਹਾਨੂੰ ਮਹਿਸੂਸ ਹੋਇਆ
ਦੇਖੋ ਜਦੋਂ ਆਪਾਂ ਸੱਚ ਦੀ ਗੱਲ ਕਰਦੇ ਉਹ ਕੱਲਾ ਪੰਥਵੀਰ ਸਿੰਘ ਨੀ ਕੋਈ ਵੀ ਸੱਚ ਦੀ ਗੱਲ ਕਰੇ
ਹਾਂਜੀ
ਤੇ ਹਮੇਸ਼ਾ ਮਤਲਬ ਫਿਰ ਝੂਠ ਨੂੰ ਤਕਲੀਫ ਤਾਂ ਹੁੰਦੀ ਹੈ
ਹਾਂਜੀ ਹਾਂਜੀ
ਸੱਚ ਆਪਣੇ ਆਪ ਹੀ ਝੂਠ ਦੇ ਖਿਲਾਫ਼ ਚਲਿਆ ਜਾਂਦਾ
ਹਾਂਜੀ
ਸੱਚ ਤਾਂ ਕਿਸੇ ਦੇ ਖਿਲਾਫ਼ ਵੀ ਨੀ ਹੁੰਦਾ ਸੱਚੀ ਗੱਲ ਕਰਾਂਗੇ ਤਾਂ ਭਾਵ ਝੂਠੀ ਗੱਲ ਕੱਟੀ ਜਾਣੀ ਹੈ
ਹਾਂਜੀ ਹਾਂਜੀ
ਜਿਵੇਂ ਕਿ ਮੈਂ ਇੱਕ ਉਦਾਹਰਨ ਦੇਵਾਂ ਜਿਵੇਂ ਗੁਰੂ ਨਾਨਕ ਬਾਬਾ ਜੀ ਦਾ ਪਹਿਲਾ ਹੀ ਵਚਨ ਹੈ ਇੱਕ ਓਅੰਕਾਰ
ਹਾਂਜੀ
ਇਹ ਇੱਕ ਓਅੰਕਾਰ ਹੈ ਜਿਹੜਾ ਵੀ ਇੱਕੋ ਹੀ ਕਾਲ ਪੁਰਖ ਇੱਕ ਰਸ ਵਿਆਪਕ ਹੈ ਦੂਜਾ ਕੋਈ ਨੀ ਸਰਪਨ ਸੱਚ ਹੈ ਕਿ ਦੂਜਾ ਨਾ ਹੀ
ਕੋਈ ਹਾਂਜੀ
ਇਹ 33 ਕਰੋੜ ਦੇ ਖਿਲਾਫ਼ ਚਲਿਆ ਗਿਆ ਆਪਣੇ ਆਪ ਹੀ
ਹਾਂਜੀ
ਹੁਣ ਗੁਰੂ ਨਾਨਕ ਬਾਬਾ ਜੀ ਦਾ ਪਹਿਲਾ ਇੱਕ ਹੈ ਜਿਹੜਾ ਉਹ 33 ਕਰੋੜ ਦੇ ਖਿਲਾਫ਼ ਚਲਿਆ ਗਿਆ
ਹਾਂਜੀ
ਉਹ 33 ਕਰੋੜ ਨੂੰ ਮੰਨਣ ਵਾਲੇ ਨੂੰ ਗੁਰੂ ਨਾਨਕ ਸਾਹਿਬ ਚੰਗਾ ਨੀ ਲੱਗੂਗਾ
ਹਾਂਜੀ ਹਾਂ
ਇੱਕ ਆਮ ਜੀ ਗੱਲ ਮੈਂ ਉਦਾਹਰਨ ਦੇਤੀ
ਹਾਂਜੀ ਹਾਂਜੀ ਹਾਂਜੀ
ਵੀ ਜਦੋਂ ਆਪਾਂ ਸੱਚ ਦੀ ਗੱਲ ਕਰਦੇ ਹਾਂ ਤਾਂ ਉਹ ਝੂਠ ਦੇ ਖਿਲਾਫ਼ ਚਲੀ ਜਾਂਦੀ ਆਪਣੇ ਆਪ ਹੀ
ਹਾਂਜੀ
ਜਾਂ ਜਦੋਂ ਅਸੀਂ ਸੱਚੀ ਵਿਚਾਰ ਕਰਦੇ ਹਾਂ ਬਾਣੀ ਦੀ ਤਾਂ ਇਹਦੇ ਝੂਠੀਆਂ ਕਹਾਣੀਆਂ ਫਲਾਈਆਂ ਹੁੰਦੀਆਂ
ਹਾਂਜੀ
ਜਿਹੜਾ ਡੇਰਾਵਾਦ ਹੈ ਨਾ ਇਹ ਸਾਰਾ ਝੂਠੀਆਂ ਕਹਾਣੀਆਂ ਦੇ ਉੱਤੇ
ਨਿਰਭਰ
ਕਹਾਣੀਆਂ ਤੇ। ਬਾਬਾ ਜੀ ਨੇ ਪੂਰਨਮਾਸ਼ੀ ਨੂੰ ਸੇਵ ਦਿੱਤਾ ਜੀ,
ਹਾਂਜੀ,
ਉਹਨਾਂ ਦੇ 10 ਸਾਲ ਤੋਂ ਬੱਚਾ ਨੀ ਹੁੰਦਾ ਸੀ, ਸਾਲ ਮਗਰ ਜੋੜੇ ਮੁੰਡੇ ਹੋ ਗਏ ਉਹਨਾਂ ਦੇ, ਬੋਲੋ ਭਾਈ ਸਤਨਾਮ,
ਹਾਂਜੀ ਹਾਂਜੀ।
ਬਾਬਾ ਜੀ ਦਵਾਨ ਲਾਉਣ ਜਾਂਦੇ ਸੀ ਭਾਈ ਨਹਿਰਾਂ ਤੇ ਜਾ ਕੇ ਗੱਡੀ ਦਾ ਤੇਲ ਮੁੱਕ ਗਿਆ, ਬਾਬਾ ਜੀ ਕਹਿੰਦੇ ਪਾਣੀ ਭਰ ਕੇ ਪਾ ਲਓ, ਪਾਣੀ ਦੀ ਕੇਨੀ ਭਰ ਕੇ ਪਾ ਲਈ ਨਹਿਰ ਦੇ ਵਿੱਚੋਂ, ਪਾਣੀ ਬਣ ਗਿਆ ਤੇਲ, ਬੋਲੋ ਭਾਈ ਸਤਨਾਮ।
ਹਾਂਜੀ,
ਏਦਾਂ ਦੀਆਂ ਕਹਾਣੀਆਂ ਤੋਂ ਲੋਕ ਜਦੋਂ ਅਵਿਆਰ ਹੋ ਜਾਂਦੇ ਵੀ ਗੱਪ ਕਹਾਣੀਆਂ ਇਹ ਸਾਰੀਆਂ,
ਹਾਂਜੀ,
ਵੀ ਬਾਬਾ ਜੀ ਨੇ ਕੈਂਸਰ ਠੀਕ ਕਰਤਾ, ਫਲਾਣੇ ਦਾ ਐਂ ਕਰਤਾ, ਝਮਕੇ ਦਾ ਏਦਾਂ ਕਰਤਾ, ਇਹਨਾਂ ਗੱਲਾਂ ਤੇ ਚੱਲਦਾ ਸਾਰਾ ਡੇਰਾ।
ਤੇ ਬਾਬਾ ਤਾਂ ਅਪੋਲੋ ਹਸਪੀਟਲ ਪਿਆ ਹੁੰਦਾ ਜੀ ਜਦੋਂ ਉਹਨੂੰ ਕੋਈ ਪ੍ਰੋਬਲਮ।
ਬਿਲਕੁਲ, ਇੱਥੇ ਉਹਨੂੰ ਜਾ ਕੇ ਪੁੱਛਦੇ ਆ, ਬਾਬਾ ਜੀ ਕਾਰੋਬਾਰ ਨੀ ਚੱਲਦਾ ਸਾਡਾ, ਬਾਬੇ ਦਾ ਆਪਦਾ ਕਿਹੜਾ, ਬਾਬਾ ਕਿਹੜਾ ਕਿਸੇ ਫੈਕਟਰੀ ਦਾ ਮੈਨੇਜਰ ਹੈ।
ਹਾਂਜੀ ਹਾਂਜੀ ਹਾਂਜੀ,
ਹਾਂ ਵੀ ਸੋ ਕਹਿਣ ਦਾ ਭਾਵ ਕੀ ਹੈ ਵੀ ਮਤਲਬ ਜਦੋਂ ਇਹਨਾਂ ਗੱਲਾਂ ਤੋਂ ਲੋਕਾਂ ਨੂੰ ਜਾਗਰਤ ਆਉਂਦੀ ਹੈ ਬਾਣੀ ਦੇ ਗਿਆਨ ਰਾਹੀਂ।
ਹਾਂਜੀ,
ਬਾਕੀ ਦੂਜੀ ਗੱਲ ਫਿਰ ਮੈਂ ਉਹ ਵੀ ਕਹਾਂ, ਦਸਵੀਂ ਪਾਠ ਪੂਜਾ ਦੇ ਡੇਰੇ ਚੱਲਦੇ ਆ ਪੋਤਰੀਆਂ ਸਾਂਭ ਪਟਪਾਠਾਂ ਦੇ ਨਾਂ ਤੇ।
ਹਾਂਜੀ,
ਲੋਕਾਂ ਨੂੰ ਜਦੋਂ ਪਤਾ ਲੱਗ ਜਾਂਦਾ ਵੀ ਅਨਸੁਣੀ ਬਾਣੀ ਦਾ ਕੋਈ ਫਲ ਨੀ,
ਹਾਂਜੀ,
ਫਿਰ ਲੋਕ ਪੈਸੇ ਜਮ੍ਹਾਂ ਕਰਾਉਣ ਨੂੰ ਹਟ ਜਾਂਦੇ ਆ।
ਹਾਂਜੀ,
ਸਾਂਪਟ ਪਾਠ ਇੱਕ ਤੰਤਰ ਸ਼ਾਸਤਰ ਦੀ ਨਕਲ ਹੈ, ਠੱਗੀ ਜਾਲ।
ਹਾਂਜੀ,
ਜੋ ਲੋਕਾਂ ਨੂੰ ਪਤਾ ਲੱਗ ਗਿਆ ਲੋਕਾਂ ਨੇ ਉਹ ਬੰਦ ਕਰਤੇ ਕਰਾਉਣੇ।
ਹਾਂਜੀ,
ਪਹਿਲਾਂ ਲੱਖ ਲੱਖ ਰੁਪਇਆ ਇੱਕ ਪਰਿਵਾਰ ਨੇ ਠੱਗੀ ਮਾਰਦੇ ਸੀ ਸਾਂਪਟ ਪਾਠ ਦੇ ਨਾਂ ਤੇ।
ਹਾਂਜੀ,
ਇਹ ਡੇਰੇ ਆ ਜਿਹੜੇ ਸਾਰੇ ਸਾਂਪਟ ਪਾਠਾਂ ਕੋਤਰੀਆਂ ਦੇ ਨਾਂ ਤੇ, ਜਾਂ ਫਿਰ ਇਹਨਾਂ ਦੀ ਇਕੋਨਮੀ ਖੜੀ ਹੈ ਪੂਰਨਮਾਸੀ ਤੇ ਮੱਸਿਆ ਤੇ ਦਸਵੀਂ ਤੇ।
ਹਾਂਜੀ ਹਾਂਜੀ,
ਉਹ ਲੋਕਾਂ ਨੂੰ ਪਤਾ ਲੱਗ ਗਿਆ ਹੁਣ।
ਹਾਂਜੀ,
ਵੀ ਸਿੱਤੀ ਵਾਰ ਸੇਵ। ਹਾਂ, ਪਿਛਲੇ ਸਮਿਆਂ ਜਦੋਂ ਡਾਇਰੀਆਂ ਨੀ ਹੁੰਦੀਆਂ ਸੀ, ਕੈਲੰਡਰ ਨੀ ਹੁੰਦੇ ਸੀ, ਉਹ ਵੱਖਰੀ ਗੱਲ ਹੈ ਵੀ ਕੋਈ ਵੀ ਦਿਨ ਹੈ ਜਿਹੜਾ ਉਹ ਗੁਰਮਤ ਦੇ ਪ੍ਰਚਾਰ ਲਈ ਚੁਣਿਆ ਜਾ ਸਕਦਾ।
ਹਾਂਜੀ,
ਏਦਾਂ ਦੇ ਦਿਨ ਉਸ ਵੇਲੇ ਦੇ ਜਾਣੀ ਕਿ ਬਹੁਗਿਣਤੀ ਸਮਾਜ ਚ ਪ੍ਰਚਲਿਤ ਸੀ, ਆਪਾਂ ਕਹਿੰਦੇ ਹਾਂ ਵੀ ਉਹ ਦਿਨ ਨੂੰ ਕਿਸੇ ਨੂੰ ਰੱਖ ਲਓ, ਵੱਖਰਾ ਵਿਸ਼ਾ ਸੀ ਇੱਕ।
ਹਾਂਜੀ ਹਾਂਜੀ ਹਾਂਜੀ,
ਪਰ ਹੌਲੀ ਹੌਲੀ ਮੱਸਿਆ ਤੇ ਪੂਰਨਮਾਸ਼ੀ ਇੱਕ ਬਣ ਗਿਆ, ਬਸ ਵੀ ਬਸ ਪੂਰਨਮਾਸ਼ੀ ਨਾ ਆਇਓ, ਮੱਸਿਆ ਨਾ ਆਇਓ, ਬਸ ਗੇੜੇ ਦੇ ਆਓ।
ਹਾਂਜੀ,
ਉਹ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਵੀ ਸਿੱਤੀ ਵਾਰ ਸੇਵ ਇਹ ਮੁਕਤ ਗਵਾਰ, ਜਿਹੜਾ ਸਿੱਤਾਂ ਵਾਰਾਂ ਨੂੰ ਮੰਨਦਾ ਹੈ, ਪਵਿੱਤਰ ਦਿਹਾੜਾ ਹੈ, ਆਹ ਪਵਿੱਤਰ ਦਿਹਾੜਾ ਹੈ, ਉਹ ਤਾਂ ਕਮਲੇ ਹੈ।
ਹਾਂਜੀ,
ਕੋਈ ਇਤਿਹਾਸਕ ਦਿਹਾੜਾ ਤਾਂ ਹੋ ਸਕਦਾ, ਆਪਾਂ ਸਾਰੇ ਇਤਿਹਾਸਕ ਦਿਹਾੜੇ ਮਨਾਉਂਦੇ ਹਾਂ।
ਹਾਂਜੀ ਹਾਂਜੀ ਹਾਂ,
ਪਰ ਆਪਣੇ ਆਪ ਦੇ ਵਿੱਚ ਦਿਨ ਕੋਈ ਨੀ ਮਾੜਾ, ਕੋਈ ਨੀ ਚੰਗਾ, ਲੋਕਾਂ ਨੂੰ ਗਿਆਨ ਆ ਗਿਆ, ਲੋਕ ਪੂਰਨਮਾਸੀ ਮੱਸਿਆ ਦੇ ਜਾਲ ਚੋਂ ਨਿਕਲਦੇ ਜਾਂਦੇ ਆ।
ਹਾਂਜੀ,
ਬਸ ਇਹਨਾਂ ਗੱਲਾਂ ਦਾ ਫਿਰ ਜਿਹੜਾ ਜੋ ਡੇਰਾਬਾਦ ਲੜ ਖੜਾਉਂਦਾ ਫਿਰ ਉਹ ਕੋਨੇ ਕਿਸੇ ਵਿਰੋਧ ਕਰਨੀ ਹੁੰਦਾ।
ਹਾਂਜੀ, ਇਸ ਦੇ ਨਾਲ ਨਾਲ ਹੀ ਤੁਸੀਂ ਕੋਈ ਖਾਸ ਜਿਹੜਾ ਖੇਤਰ ਚੁਣਿਆ, ਕਹਿਣ ਦਾ ਭਾਵ ਕਿ ਕੋਈ ਖਾਸ ਏਰੀਆ ਜਿਹੜਾ ਚੁਣਿਆ ਇਸ ਪ੍ਰਚਾਰ ਲਈ, ਕਿ ਪੰਜਾਬ ਦੇ ਹਰੇਕ ਥਾਂ ਤੇ ਪ੍ਰਚਾਰ ਲਈ ਜਾਂਦੇ ਹੋ ਤੁਸੀਂ?
ਨਹੀਂ, ਅਸੀਂ ਤਾਂ ਜਿੱਥੇ ਵੀ ਕੋਈ ਆਰਗੇਨਾਈਜ਼ ਕਰਦੇ ਹਾਂ ਨਾ, ਦੇਖੋ ਤਾਂ ਸਾਰੇ ਆਲ ਵਰਲਡ ਹੀ ਕਹਿ ਲਓ, ਇਕੱਲਾ ਖੇਤਰ ਹੀ ਹੁਣ ਦੇਖੋ ਆਲ ਵਰਲਡ ਦੇ ਉੱਤੇ ਜਿੱਥੇ ਵੀ ਕਿਤੇ ਕੋਈ ਪ੍ਰੋਗਰਾਮ ਬਣਦਾ ਕੋਈ ਠੀਕ ਢੰਗ ਨਾਲ ਆਰਗੇਨਾਈਜ਼ ਹੁੰਦਾ, ਉੱਥੇ ਅਸੀਂ ਜਾਂਦੇ ਹਾਂ ਗੁਰੂ ਦੀ ਗੱਲ ਕਰਨ।
ਹਾਂਜੀ 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 ਹਾਂਜੀ
ਹਾਂਜੀ
ਠੀਕ ਹੈ। ਤੇ ਮੋਸਟਲੀ ਜਿਹੜਾ ਤੁਸੀਂ ਗੁਰਬਾਣੀ ਸ਼ਬਦ ਗੁਰੂ ਜੋ ਸਾਡੇ ਪ੍ਰਮਾਣਿਤ ਸਿੱਖ ਰਹਿਤ ਮਰਜ਼ਾਦਾ ਹੈ,
ਹਾਂਜੀ ਹਾਂਜੀ,
ਉਹਦੇ ਉੱਪਰ ਹੀ ਹਮੇਸ਼ਾ ਤੁਸੀਂ ਜਿਹੜਾ ਪਹਿਰਾ ਦੇਣ ਦੀ ਗੱਲ ਵੀ ਆਪਣੇ ਦੀਵਾਨਾਂ ਦੇ ਦੌਰਾਨ ਕਰਦੇ ਹੋ, ਇਸ ਦੇ ਨਾਲ ਨਾਲ ਤੁਸੀਂ ਕੋਈ ਸੰਸਥਾ ਜਾਂ ਕੋਈ ਤੁਸੀਂ ਇਹੋ ਜਿਹਾ ਕੋਈ ਇੱਕ ਪੈਨਲ ਵੀ ਤਿਆਰ ਕੋਈ ਕਰਿਆ ਜਿਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪ੍ਰਚਾਰਕ ਨੇ ਜਿਹੜੇ ਤਿਆਰ ਕੀਤੇ ਜਾ ਸਕਣ ਜਾਂ ਜਿਹੜੀ ਇਸ ਚੀਜ਼ ਨੂੰ ਅੱਗੇ
ਸੇਵਾ ਲੈ ਚੱਲ ਰਹੀ ਹੈ, ਉਹਦੇ ਸਾਰੇ ਸਾਡੇ ਤਕਰੀਬਨ 48 ਪ੍ਰਚਾਰਕ ਕੰਮ ਕਰ ਰਹੇ ਹੈ ਇਸ ਵੇਲੇ।
ਹਾਂਜੀ
ਹਾਂਜੀ,
ਬਾਕੀ ਤੁਸੀਂ ਇੱਥੇ ਨਿਊਜ਼ੀਲੈਂਡ ਦੀ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਣੇ ਵੱਲੋਂ ਜੀ, ਕੀ ਕੋਈ ਕੋਈ ਮੈਸੇਜ ਜਿਹੜਾ ਹੈ
ਉਹ? ਮੈਸੇਜ ਤਾਂ ਸਾਡਾ ਇਹੀ ਹੈ ਵੀ ਹਰ ਸਿੱਖ ਗੁਰਬਾਣੀ ਨਾਲ ਖੁਦ ਜੁੜੇ, ਸਹਿਜ ਪਾਠ ਅਰਥਾਂ ਸਮੇਤ ਕਰੇ,
ਹਾਂਜੀ,
ਆਪਣੀ ਅਰਦਾਸ ਆਪ ਕਰੇ,
ਹਾਂਜੀ,
ਗੁਰਬਾਣੀ ਆਪ ਪੜ੍ਹੇ, ਸਤਸੰਗ ਵਿੱਚ ਚਲੋ ਆ ਕੇ ਆਪਾਂ ਇਕੱਠੇ ਭੈਣ ਭਰਾ ਵਿਚਾਰ ਕਰਦੇ ਹਾਂ, ਪਰ ਆਪ ਅਰਦਾਸ ਕਰੇ, ਆਪ ਬਾਣੀ ਪੜ੍ਹੇ, ਆਪ ਆਪਣੇ ਗੁਰੂ ਦੀ ਬਾਣੀ ਨੂੰ ਸਟੀਕਾਂ ਰਾਹੀਂ ਸਮਝਣ ਦੀ ਕੋਸ਼ਿਸ਼ ਕਰੇ,
ਹਾਂਜੀ,
ਰਸਮੀ ਪਾਠ ਪੂਜਾ ਤੋਂ ਬਚੇ,
ਜਾਣੀ ਕਿ ਜਿਹੜੀ ਜਿਹੜਾ ਦਿਖਾਵਾ ਚੀਜ਼ ਸੀਗੀ ਉਹਨੂੰ ਉਹ ਗੁਰਬਾਣੀ ਵੀ ਉਸ ਚੀਜ਼ ਨੂੰ ਜਿਹੜੀ ਹੈ ਨਹੀਂ ਮੰਨਦੀ, ਨਹੀਂ ਕਬੂਲ ਕਰਦੀ।
ਹਾਂਜੀ, ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਚ ਲਾਗੂ ਵੀ ਕਰੇ, ਜਿਹਨਾਂ ਕੰਮਾਂ ਤੋਂ ਆਪਾਂ ਨੂੰ ਗੁਰੂ ਜੀ ਰੋਕਦੇ ਆਪਾਂ ਕੋਈ ਬੁਰਾ ਕੰਮ ਨੀ ਕਰਨਾ।
ਹਾਂਜੀ ਹਾਂਜੀ ਹਾਂਜੀ,
ਹਾਂ, ਜੋ ਕਰਨ ਵਾਸਤੇ ਕਹਿੰਦੇ ਨੇ ਗੁਰੂ ਸਾਹਿਬ ਵਿੱਚ, ਦੁਨੀਆਂ ਸੇਵ ਕਮਾਈ ਹੈ ਤਾਂ
ਦਰਗਾਹ
ਨਾਨਕ ਬਾਂਹ ਲੜਾਈ ਹੈ, ਭਲੇ ਦੇ ਕੰਮ ਕਰੋ ਦੁਨੀਆਂ ਚ ਵਿਚਰ ਜਿੰਨਾ ਹੋ ਸਕਦਾ।
ਹਾਂਜੀ ਹਾਂਜੀ, ਇਸ ਦੇ ਨਾਲ ਹੀ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਕਿੰਨੇ ਕੁ ਦਿਨਾਂ ਲਈ ਇੱਥੇ ਜਿਹੜੀ ਸੰਗਤਾਂ ਦੀ ਸੇਵਾ ਦੇ ਵਿੱਚ?
4 ਜੁਲਾਈ ਤੱਕ ਹੈ ਜੀ ਇੱਥੇ, 4 ਜੁਲਾਈ ਨੂੰ ਕੋਲਮਰ ਸਮਾਪਤੀ ਹੋਣੀ ਹੈ ਜੀ, ਉਸ ਤੋਂ ਬਾਅਦ 5 ਤਰੀਕ ਨੂੰ ਅਸੀਂ ਵਾਪਸ ਚਲੇ ਜਾਣਾ।
ਹਾਂਜੀ ਠੀਕ ਹੈ ਜੀ, ਸੋ ਬਹੁਤ ਵਧੀਆ ਭਾਈ ਸਾਹਿਬ ਜੀ, ਮੈਨੂੰ ਲੱਗਦਾ ਕਿਉਂਕਿ ਤੁਸੀਂ ਵੀ ਤੁਹਾਡਾ ਸ਼ਾਮ ਦਾ ਦੀਵਾਨ ਵੀ ਹੈ ਤੇ ਤੁਸੀਂ ਹਾਂਜੀ ਉਧਰ ਨੂੰ ਵੀ ਗੁਰਦੁਆਰਾ ਸਾਹਿਬ ਨੂੰ ਵੀ ਚਾਲੇ ਪਾਉਣੇ ਹੋਣਗੇ, ਸੋ ਸਮੇਂ ਸਮੇਂ ਤੇ ਇਸੇ ਤਰ੍ਹਾਂ ਫਿਰ ਆਪ ਜੀ ਤੋਂ ਅਪਡੇਟ ਲੈਂਦੇ ਰਵਾਂਗੇ ਜੀ।
ਹਾਂਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਸਨ ਜੀ ਪੰਥ ਦੇ ਸਰਮੌਰ ਨਿਤਾੜਕ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ। ਸੋ ਮੇਰੇ ਨਾਲ ਇੱਕ ਹੋਰ ਕਾਲਰ ਨੇ, ਉਹਨਾਂ ਨੂੰ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਫਤਿਹ। ਇਹ ਫੋਨ ਕੱਟ ਗਿਆ ਨਾ, ਮੈਂ ਇਹਨਾਂ ਨੂੰ ਬੇਨਤੀ ਕਰਦਾ ਮੈਨੂੰ ਦੁਬਾਰਾ ਕਾਲ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਹਾਂਜੀ ਹਾਂਜੀ
ਅਮਨਜੋਤ ਗੱਲ ਕਰ ਰਿਹਾ ਜੀ।
ਹਾਂਜੀ ਹਾਂਜੀ
ਅਟਕਾ ਨੀ ਤੋਂ ਸਰ।
ਹਾਂਜੀ
ਮੈਂ ਪਹਿਲਾਂ ਵੀ ਤੁਹਾਨੂੰ ਪਹਿਲਾਂ ਵੀ ਕਾਲ ਕੀਤੀ ਸੀ, ਹੁਣ ਇੱਕ ਗੱਲ ਹੋਈ ਹੈ ਪਿੰਡਰਾਂ ਵਾਲੇ ਦੇ ਬਾਬਾ ਜੀ ਦੇ ਵਿਸ਼ੇ ਦੇ ਬਾਰੇ ਤੇ ਬਾਰੇ ਤੇ ਉੱਪਰ। ਹਾਂਜੀ ਤੁਸੀਂ ਮੈਨੂੰ ਦੱਸਤਾ ਕਿ ਹਾਂਜੀ ਤੁਸੀਂ ਕਾਫੀ ਬੁੱਕਸ ਪੜ੍ਹੀਆਂ ਬਟ ਨਹੀਂ ਉਹਨਾਂ ਦੇ ਵਿੱਚੋਂ ਸਾਰਾ ਨਹੀਂ ਮਿਲਦਾ ਹੈਗਾ।
ਹਾਂਜੀ
ਸੋ ਤੁਹਾਡੀ ਗੱਲ ਬਹੁਤ ਸਹੀ ਹੈ। ਸੋ ਆਪਾਂ ਮਤਲਬ ਕਿ ਤੁਸੀਂ ਜਿਹੜੀ ਹੁਣ ਬੁੱਕ ਦਾ ਨਾਮ ਲਿਆ ਸੀਗਾ
ਸਿੱਖ ਜਾਂ ਬਾਜ ਰਾਖਾ ਜੀ,
ਜਾਂ ਬਾਜ ਰਾਖਾ, ਹਾਂਜੀ ਉਹ ਮੈਂ ਨੋਟ ਕਰ ਲਿਆ ਜੀ। ਮੈਂ ਬਿਲਕੁਲ ਮੈਂ ਮਤਲਬ ਮੰਗਵਾ ਕੇ ਜਾਂ ਕਿਵੇਂ ਵੀ ਪੜ੍ਹਨਾ ਚਾਹਾਂਗਾ। ਸੋ ਥੈਂਕ ਯੂ ਸੋ ਮਚ ਉਹਦੇ ਵਾਸਤੇ। ਔਰ ਭਾਈ ਪੰਥ ਪ੍ਰੀਤ ਸਿੰਘ ਦੇ ਬਾਰੇ ਮਤਲਬ ਉਹਨਾਂ ਦੀ ਸ਼ਖਸੀਅਤ ਵੀ ਬਹੁਤ ਉੱਚੀ ਆ ਸਾਡੇ ਮਤਲਬ ਸਿੱਖ ਪੰਥ ਦੇ ਵਿੱਚ, ਕਿਉਂਕਿ ਉਹਨਾਂ ਨੇ ਸੰਗਤ ਨੂੰ ਗੁਰੂ ਨਾਲ ਜੋੜਿਆ ਜੀ, ਆਪਣੇ ਨਾਲ ਨੀ ਜੋੜਿਆ ਕਿਉਂਕਿ ਉਹ ਖੁਦ ਵੀ ਗੁਰੂ ਨਾਲ ਹੀ ਜੁੜੇ ਹੋਏ ਨੇ।
ਹਾਂਜੀ ਹਾਂਜੀ
ਸੋ ਬਹੁਤ ਵਧੀਆ ਗੱਲ ਹੈ। ਜਿੱਦਾਂ ਕਿ ਮੇਰਾ ਮਤਲਬ ਥੋੜਾ ਜਿਹਾ ਮੈਂ ਗੱਲ ਕਰਨਾ ਚਾਹਾਂਗਾ, ਜਿੱਦਾਂ ਆਪਣੇ ਪੰਜਾਬ ਦੇ ਵਿੱਚ ਜਿਹੜੇ ਬਾਬੇ ਡੇਰਾਵਾਦੀ ਜੇ ਕਥਾ ਕਰਦੇ ਨੇ ਆਲ ਦਾ ਟਾਈਮ, ਮਤਲਬ ਕਿ ਆਪਾਂ ਜਾਣੇ ਆ ਸਾਰੇ ਸਾਡੇ ਮਤਲਬ ਸੰਗਤ ਜਾਂ ਬੱਚੇ ਜਾਂ ਉਹਨਾਂ ਨੇ ਕਦੀ ਵੀ ਐਜੂਕੇਸ਼ਨ ਦੇ ਬਾਰੇ ਜਾਂ ਪੰਜਾਬ ਦੇ ਜੰਗ ਦੇ ਬਾਰੇ ਕਦੀ ਗੱਲ ਨੀ ਕੀਤੀ ਸਟੇਜ
ਦੇ ਯੂਥ ਨੂੰ ਕਦੀ ਅਵੇਅਰ ਨੀ ਕੀਤਾ ਜੀ।
ਹਾਂਜੀ ਉਹ ਮਤਲਬ ਆਲ ਦਾ ਟਾਈਮ ਉਹ ਕਹਿੰਦੇ ਕਿ ਤੁਸੀਂ ਇੰਨੇ ਪਾਠ ਕਰੋ ਤੇ ਇਹ ਹੋਵੇਗਾ,
ਹਾਂਜੀ ਜਪਜੀ ਸਾਹਿਬ ਦੇ ਪਾਠ ਨੂੰ ਜੇ ਆਪਾਂ ਵਧੀਆ ਤਰੀਕੇ ਨਾਲ ਬਹਿ ਕੇ ਸ਼ਾਂਤੀ ਨਾਲ ਪੂਰੇ ਐਨ ਟਿਕਾਓ ਤਾਂ ਨਹੀਂ ਆਉਂਦਾ ਖੈਰ, ਠੀਕ ਹੈ ਜੀ, ਤੇ 101 ਜਿਹੜੇ ਆ ਇੱਕ ਨੂੰ ਇੱਕ ਪਾਠ ਨੂੰ 15 ਮਿੰਟ ਘੱਟ ਤੋਂ ਘੱਟ ਲੱਗ ਜਾਂਦੇ ਆ
ਜੀ, ਬਿਲਕੁਲ ਜੀ,
ਠੀਕ ਹੈ ਜੀ,
ਤੇ
15 ਮਿੰਟ ਲੱਗ ਗਏ 101 ਪਾਠ ਕਹਿ ਰਹੇ ਆ।
ਹਾਂਜੀ ਹਾਂਜੀ ਸੋ 1500 ਤੋਂ ਉੱਪਰ ਮਿੰਟ ਲੱਗ ਗਿਆ ਮਤਲਬ,
ਹਾਂਜੀ
101 ਪਾਠ ਕਰਨਾ।
ਹਾਂਜੀ ਠੀਕ ਹੈ, ਸੋ ਉਹ ਤੁਸੀਂ ਘੰਟੇ ਹੁਣ ਉਹਨੂੰ ਘੰਟੇ 'ਚ ਡਿਵਾਈਡ ਕਰ ਲਓ
ਜੀ ਜੀ ਜੀ,
ਤੇ ਕਿੰਨੇ ਟਾਈਮ ਫਿਰ ਆਪਾਂ ਕਿਰਤੀ ਵੀ ਗੁਰੂ ਨੇ ਕਿਹਾ ਕਿਰਤ ਬਿਰਤ ਕਰ ਧਰਮ ਦੀ, ਕਿਰਤ ਵੀ ਕਰਨੀ ਹੈ, ਠੀਕ ਹੈ ਜੀ। ਸੋ ਇਸ ਇਹ ਚੀਜ਼ ਚੋਂ ਸਾਨੂੰ ਨਿਕਲਣ ਲਈ ਗੁਰੂ ਨੇ ਸ਼ਬਦ ਦੇ ਨਾਲ ਜੋੜਿਆ, ਪਰ ਸ਼ਬਦ ਤੋਂ ਅਸੀਂ ਟੁੱਟ ਗਏ
ਜੀ, ਬਿਲਕੁਲ ਬਿਲਕੁਲ ਬਿਲਕੁਲ।
ਉਹਦਾ ਕਾਰਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਹੋਣੀ, ਸ਼ਹਾਦਤ ਤੋਂ ਬਾਅਦ ਸਰਕਾਰ ਨੇ ਪੰਜਾਬ ਦੀ ਧਰਤੀ ਦੇ ਉੱਤੇ ਉਹ ਬੰਦੇ ਛੱਡੇ ਜਿਹੜੇ ਉਹਨਾਂ ਦੀ ਬੋਲੀ ਬੋਲਦੇ ਸੀ, ਉਹਨਾਂ ਨੂੰ ਆਪਣੇ ਤਰੀਕੇ ਨਾਲ ਢਾਲਿਆ, ਔਰ ਜੋ ਪਖੰਡਵਾਦ ਸਾਡੇ ਚ ਸੁੱਟਿਆ ਉਹਦੇ ਨਤੀਜੇ ਅੱਜ ਸਾਡੇ ਸਾਹਮਣੇ ਨੇ।
ਕਿਉਂਕਿ ਅੱਜ ਹੁਣ ਜਿਹੜੀ ਸਾਡੀ ਮਤਲਬ ਕਿ ਜਿਹੜੇ ਸਾਡੇ ਬਜ਼ੁਰਗ ਨੇ,
ਹਾਂਜੀ
ਉਹਨਾਂ ਨੇ ਉਹ ਟਾਈਮ ਦੇਖਿਆ ਹੋਇਆ ਸੀਗਾ, ਉਸ ਟਾਈਮ ਦੇ ਉੱਪਰ ਸੀਗੇ ਸਾਡੇ ਜਮ ਦਾਦੇ ਜਾਂ ਪੜਦਾਦੇ, ਜੋ ਆਪਣੇ ਫਾਦਰ ਸਾਹਿਬ ਜਾਂ ਦਾਦੇ ਕਹਿ ਲਓ।
ਹਾਂਜੀ
ਅੱਜ ਜਿਹੜੀਆਂ ਮਤਲਬ ਕਿ ਕੁਝ ਸਾਡੇ ਬਜ਼ੁਰਗ ਵੀ ਗਲਤ ਪਾਸੇ ਵਿੱਚ ਮਤਲਬ ਕਿ ਬਾਬਿਆਂ ਦੇ ਫਸ ਕੇ ਉਹਨਾਂ ਦੇ ਦੱਸੇ ਜਿਹੜੇ ਕਰਮ ਆ ਮਤਲਬ ਕਰਮ ਕਾਂਡ ਆ ਮੇਰੇ ਲਈ ਸਾਡੇ ਜਿਹੜੇ ਮਤਲਬ ਕਿ ਬਜ਼ੁਰਗ ਦਾਦੀਆਂ ਨੂੰ ਆਪਾਂ ਕਹਿ ਸਕਦੇ ਹਾਂ ਮਤਲਬ ਕੁਛ ਸਾਰੇ ਨੀ,
ਹਾਂਜੀ ਨਹੀਂ ਪਰ ਫਿਰ ਵੀ ਬਹੁਤ ਕੁਝ। ਹਾਂਜੀ ਸਾਡੇ ਦੇ ਵਿੱਚ ਦੂਜੀ ਗੱਲ ਇਹ ਵੀ ਹੈ ਨਾ, ਸਾਡੇ ਬਜ਼ੁਰਗ ਚਾਹੇ ਮੇਰੇ ਆਪਣੇ ਪੇਰੈਂਟਸ ਹੋਣ ਚਾਹੇ ਤੁਹਾਡੇ ਹੋਣ, ਪੇਰੈਂਟਸ ਤਾਂ ਸਾਰਿਆਂ ਦੇ ਮਾਣਯੋਗ ਸਤਿਕਾਰਯੋਗ ਨੇ
ਜੀ ਜੀ ਬਿਲਕੁਲ,
ਉਹਨਾਂ ਦੇ ਵਿੱਚ ਸਾਡੀ ਬਹੁਤਾਦ ਪੰਜਾਬ ਦੀ ਜਿਹੜੀ ਹੈ ਅਨਪੜ੍ਹ ਹੈ
ਜੀ ਜੀ,
ਠੀਕ ਹੈ ਜੀ, ਉਹਦੇ ਅਸੀਂ ਆਪ ਕਿਉਂਕਿ ਦੂਜੀ ਗੱਲ ਅਸੀਂ ਹੈਗੇ ਹਾਂ ਜੁੜੇ ਖੇਤੀਬਾੜੀ ਦੇ ਕਿੱਤੇ ਦੇ ਨਾਲ
ਜੀ ਜੀ ਬਿਲਕੁਲ,
ਜਿਹੜਾ ਬੰਦਾ ਖੇਤੀਬਾੜੀ ਉਹ ਤਾਂ ਉਹਨੂੰ ਤਾਂ ਟਾਈਮ ਹੀ ਨੀ ਮਿਲਦਾ ਕਿਸੇ ਪਾਸੇ ਨੂੰ ਆਪਣਾ ਸਿਰ ਘਪਾਉਣ ਦਾ।
ਹਾਂਜੀ ਹਾਂਜੀ ਹਾਂਜੀ,
ਸੋ ਹੁਣ ਜਿਹੜੀ ਜਨਰੇਸ਼ਨ ਆ ਉਹ ਮੂਵ ਆਨ ਹੋ ਰਹੀ ਆ, ਉਹਦੇ ਵਿੱਚ ਜਿਹੜਾ ਜਨਰੇਸ਼ਨ ਗੈਪ ਜਿਹੜਾ ਗੈਪ ਵੀ ਆ ਰਿਹਾ ਉਹਦੇ ਨਾਲ, ਪਰ ਇੰਪਰੂਵਮੈਂਟ ਵੀ ਹੋ ਰਹੀ ਹੈ,
ਬਟ ਉਹੀ ਆ ਨਾ ਫਿਰ ਮਤਲਬ ਕਿ ਸਪੋਰਟ ਨਹੀਂ ਮਿਲ ਰਹੀ ਨਾ ਕਿਸੇ ਪਾਸੇ, ਹੁਣ ਜਿੱਦਾਂ ਆਪਣਾ ਯੂਥ ਆ ਉਹ ਉਹਨਾਂ ਨੂੰ ਜੋਬ ਇੰਪਲੋਇਮੈਂਟ ਨਹੀਂ ਹੈਗੇ ਪੰਜਾਬ ਦੇ ਵਿੱਚ, ਉਹਦੇ ਕਰਕੇ ਜਿੰਨੇ ਤੇ ਆਉਣਾ ਉਹ ਤਾਂ ਠੀਕ ਹੈ ਫੋਰਨ ਕੰਟਰੀ ਦੇ ਵਿੱਚ, ਬਟ ਜਿੰਨੇ ਨਹੀਂ ਵੀ ਆਉਣਾ ਉਹ ਵੀ ਮਤਲਬ ਕਿ ਉਹਨੂੰ ਪੁਸ਼ ਹੋ ਰਿਹਾ ਮਤਲਬ ਕਿ ਜਿੱਦਾਂ
ਹਾਲਾਤ ਵੀਰ ਜੀ, ਜੇ ਤੁਸੀਂ ਮਾਈਂਡ ਨਹੀਂ ਕਰਦੇ ਮੇਰੇ ਨਾਲ ਕਾਲਰ ਨੇ, ਮੈਂ ਲੈ ਲਾ ਉਹਨਾਂ ਨੂੰ।
ਹਾਂਜੀ ਬਿਲਕੁਲ ਜੀ,
ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਹਾਂਜੀ 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 ਅੰਕਲ ਜੀ,
ਜੇ 5-4 ਮਿੰਟ ਹੈਗੇ ਤਾਂ ਮੈਂ ਗੱਲ ਕਰ
ਲੂ। ਮਿੰਟ ਤਾਂ ਜੀ ਖੁੱਲਾ ਟਾਈਮ ਹੈ, ਤੁਸੀਂ ਮੈਨੂੰ ਕਾਲ ਦੁਬਾਰਾ ਕਰ ਸਕਦੇ, ਮੈਂ ਬੇਨਤੀ ਕਰਦਾ ਜੀ ਕਾਲ ਮੈਨੂੰ ਦੁਬਾਰਾ ਕਰ ਲੈਣ ਜਿਹੜੇ ਮੇਰੇ ਸੁਣਨ ਵਾਲੇ ਸਤਿਕਾਰਯੋਗ ਸਰੋਤੇ ਸਨ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਹਾਂਜੀ ਹਾਂਜੀ ਅੰਕਲ ਜੀ,
ਉਹ ਮੈਂ ਨਾ ਪਿਛਲੀ ਵਾਰ ਵੀ ਉਹ ਗੱਲ ਕੀਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਉੱਤੇ।
ਹਾਂਜੀ ਹਾਂਜੀ,
ਉਹ ਗੱਲ ਮੈਂ ਫਿਰ ਦੁਹਰਾਉਣਾ ਕਿਉਂਕਿ ਤੁਸੀਂ ਜਵਾਬ ਉਹ ਨਹੀਂ ਲੈ ਕੇ ਆ ਸਕੇ ਉਹ।
ਹਾਂਜੀ,
ਮੈਂ ਇਹ ਚਾਹੁੰਦਾ ਸੀਗਾ ਪੁੱਛਣਾ ਵੀ ਉਹ ਜਿਹੜਾ ਇਤਿਹਾਸ ਦੇ ਵਿੱਚ ਕਈ ਗੱਲਾਂ ਨਾ ਲਿਖੀਆਂ ਗਈਆਂ, ਉਹ ਜਿਹੜਾ ਕਿ ਵੀ ਬਾਬਾ ਬੰਦ ਸਿੰਘ ਜੀ ਬਹਾਦਰ ਨੂੰ ਤੁਸੀਂ ਇੱਥੇ ਅੱਗੇ ਪਹਿਲਾਂ ਦੱਸ ਵੀ ਹਟਿਆ ਵੀ ਉਹ ਉਹਨੇ ਵਿਆਹ ਕਰਾ ਲਿਆ ਸੀ, ਉਹਨੇ ਉਹ ਕਰ ਲਿਆ ਸੀ, ਉਹਨੇ ਕਈ ਕੁਛ ਕਰ ਲਿਆ, ਰਾਜਾ ਬਣ ਗਿਆ ਸੀ ਉਹ।
ਹਾਂਜੀ,
ਐਸ਼ ਪ੍ਰਸਤੀ ਦੇ ਵਿੱਚ ਹੋ ਗਿਆ, ਜਾਣੀ ਕਿ ਕੋਈ ਬਹੁਤ ਹੀ ਉਹ ਤੇ ਨਾ ਜਾਣੀ
ਬਹੁਤ ਜ਼ਿਆਦਾ ਐਲੀਗੇਸ਼ਨ। ਹਾਂਜੀ, ਕਈ ਵਾਰੀ ਅੰਕਲ ਜੀ ਕਿਉਂਕਿ ਮੈਂ ਅੱਜ ਆਪਣੇ ਸਰੋਤਿਆਂ ਨਾਲ ਵੀ ਤੁਹਾਡੇ ਨਾਲ ਵੀ ਗੱਲ ਸਾਂਝੀ ਕਰ ਦੇਵਾਂ, ਕਈ ਵਾਰੀ ਮੈਂ ਇਹ ਚੀਜ਼ ਜਿਹੜੀ ਹੈ ਪਰਸਨਲੀ ਤੌਰ ਦੇ ਉੱਤੇ ਮੈਂ ਇੱਥੇ ਰੇਡੀਓ ਰਾਹੀਂ ਉਹਨੂੰ ਨਹੀਂ ਬਿਆਨ ਕਰਦਾ ਕਿਉਂਕਿ ਸਰੋਤੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਉਹ ਚੀਜ਼ ਨੂੰ ਲੈਂਦੇ ਆ।
ਉਹਦੇ ਵਿਚ ਲਿਖਿਆ ਨਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਪਹੁੰਚੇ ਨਾ ਉਹਦੇ ਡੇਰੇ ਦੇ ਉੱਤੇ,
ਹਾਂਜੀ,
ਉੱਥੇ ਸਿੰਘਾਂ ਨੇ ਉਹਦੇ ਬੱਕਰੇ ਝਟਕਾ ਲਏ।
ਹਾਂਜੀ ਹਾਂਜੀ ਹਾਂਜੀ,
ਬੱਕਰੇ ਝਟਕਾ ਲਏ ਨੇ ਸਿੰਘ ਕਹਿੰਦੇ ਵੀ ਅਸੀਂ ਤਾਂ ਹੁਣ ਬੱਕਰੇ ਹੀ ਖਾਣੇ ਆ।
ਹਾਂਜੀ,
ਤੇ ਜਦੋਂ ਬਾਅਦ ਮਾਧੋ ਦਾਸ ਵਰਾ ਗਿਆ ਤੇ ਉਹ ਗੁੱਸੇ ਦੇ ਵਿੱਚ ਜਾਣੀ ਕਿ ਉਹਨੇ ਵੇਖਿਆ ਮੇਰੇ ਬੱਕਰੇ ਝਟਕਾ ਲਏ ਆ, ਤੇ ਉਹ ਜਾ ਕੇ ਥੋੜਾ ਜਿਹਾ ਗ੍ਰੰਜ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਹਾਵ ਭਾਵ ਦੇਖਿਆ ਤੇ ਉਹਨੂੰ ਪੁੱਛਿਆ ਗਿਆ ਤੂੰ ਕੌਣ ਆ, ਉਹ ਕਹਿੰਦਾ ਮੈਂ ਬੰਦਾ।
ਹਾਂਜੀ,
ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਅੱਗੋ ਜਵਾਬ ਪੁੱਛਿਆ ਵੀ ਤੂੰ ਬੰਦਾ ਦਾ ਬੰਦਿਆਂ ਵਾਲੇ ਕੰਮ ਕਰ ਫਿਰ ਹੈ।
ਹਾਂਜੀ,
ਚਲੋ ਉਹ ਗੱਲ ਆਪਾਂ ਬੜਾ ਲੰਮਾ ਚੌੜੇ ਦੇ ਵਿੱਚ ਨਹੀਂ ਜਾਣਾ, ਆਪਾਂ ਤਾਂ ਸੰਖੇਪ ਦੇ ਵਿੱਚ ਗੱਲ ਕਰਦੀ ਆ।
ਹਾਂਜੀ ਹਾਂਜੀ,
ਪਰ ਇੱਕ ਗੱਲ ਮੈਂ ਉਹਦੇ ਨਾਲ ਤੁਹਾਡੇ ਨਾਲ ਸਾਂਝੀ ਕਰਦਾ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਹਰਨੀ ਉਹਨੇ ਮਾਰੀ ਸੀ ਉਹਦੇ ਕੋਲੋਂ ਉਹਨੂੰ ਮਾਸ ਤੋਂ ਨਫ਼ਰਤ ਪੈ ਗਈ ਸੀ।
ਹਾਂਜੀ,
ਉਹਨੇ ਉੱਥੇ ਜਾ ਕੇ ਬੱਕਰੇ ਫੇਰ ਰੱਖ ਲਏ।
ਨਹੀਂ ਨਹੀਂ, ਉਹੀ ਤਾਂ ਗੱਲ
ਮੈਂ ਉਹ ਗੱਲ ਮੇਰੀ ਹੋ ਜਾਣ ਦਿਓ ਫੇਰ ਮੁੜ ਕੇ
ਕਰੋ। ਹਾਂਜੀ,
ਉੱਥੇ ਬੱਕਰੇ ਉਹਨੇ ਫੇਰ ਰੱਖ ਲਏ ਜਾ ਕੇ, ਤੇ ਬੱਕਰਾ ਨਾ ਤਾਂ ਹਲ ਜੋੜਦਾ।
ਹਾਂਜੀ,
ਨਾ ਹੀ ਦੁੱਧ ਦਿੰਦਾ ਇਹ।
ਹਾਂਜੀ,
ਇਹ ਤਾਂ ਮਾਸ ਖਾਣ ਦੇ ਕੰਮ ਹੀ ਆਉਂਦਾ, ਤੇ ਮਾਸ ਵਧਣ ਵਾਲਾ ਕੰਮ ਉੱਥੇ ਫਿਰ ਕਿਉਂ ਰੱਖ ਲਿਆ ਉਹਨੇ ਬੰਦਾ ਸਿੰਘ ਬਹਾਦਰ ਜੀ ਨੇ, ਹੈ ਬਾਧੋ ਦਾਸ ਬਰਾਗੀ ਨੇ।
ਹਾਂਜੀ 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 ਹਾਂਜੀ,
ਫਿਰ ਦੂਜੀ ਗੱਲ ਇਹ ਤਾਂ ਜਵਾਬ ਇੱਕ ਹੋਰ ਵੀ ਮੈਂ ਪੁੱਛਣਾ ਚਾਹੁੰਦਾ ਵੀ ਜਿਹੜੀ ਕਿਤੇ ਕੁਛ ਲਿਖ ਦਿੰਦੇ ਕਿਤੇ ਕੁਛ ਲਿਖ ਦਿੰਦੇ ਆ।
ਹਾਂਜੀ,
ਮੰਨ ਲੈਂਦੇ ਅਸੀਂ ਵੀ ਉੱਥੇ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਉਹਦੇ ਬੱਕਰੇ ਝਟਕਾ ਦੇ ਕਹਿ ਕੇ ਉਹਨਾਂ ਨੂੰ, ਹੈ।
ਹਾਂਜੀ,
ਤੇ ਜਦੋਂ ਫਿਰ ਉਹ ਜੰਗਲ ਦੀ ਗੜੀ ਦੇ ਵਿੱਚ ਘੇਰਾ ਪਿਆ ਤੇ ਉੱਥੇ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਆਪਣੇ ਤਤਕਾਲ ਸਾਹਿਬ ਨੇ ਕਿਹਾ ਅਸੀਂ ਮਾਸ ਖਾਣਾ।
ਹਾਂਜੀ,
ਤੇ ਬੰਦਾ ਸਿੰਘ ਬਹਾਦਰ ਨੇ ਅੜੀ ਕਿਉਂ ਕੀਤੀ ਜਦੋਂ ਉਹਦੇ ਸਾਹਮਣੇ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਨੇ ਬੱਕਰੇ ਚੁਕਾਏ ਮਾਸ ਤਾਂ ਉਹ ਇਹ ਮਾਧਵ ਦਾਸ ਬਰਾਗੀ ਦਿਨ ਖਾਧਾ ਹੋਊਗਾ ਉਹ।
ਆਹੋ, ਬਹੁਤ ਕੁਝ ਇਤਿਹਾਸ ਦੇ ਵਿੱਚ
ਜਿਹੜੀ ਗੱਲ ਸੁਣਾ ਮਾੜੀ ਜੀ ਇੱਕ ਨਾ ਸੋਚ ਕੇ ਕਰੋ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਬਣ ਗਿਆ ਤੇ ਉਹ ਝਟਕਾਇਆ ਉੱਥੇ ਗਿਆ ਤੇ ਉਹਨੇ ਖਾਧਾ ਹੀ ਹੋਊਗਾ।
ਇਹਦੇ ਵਿੱਚ ਜਿਹੜੀਆਂ ਬਹੁਤ ਗੁੰਝਲਦਾਰ ਜਿਹੜਾ ਤੁਸੀਂ ਕੁਐਸਚਨ,
ਗੁੰਝਲਾਂ ਨਹੀਂ ਮੈਂ ਗੁੰਝਲਾਂ ਹੀ ਸਾਫ਼ ਕਰ ਰਹੀਆਂ, ਜੋ ਮਰਜ਼ੀ ਇਲਜ਼ਾਮ ਲਾਵੇ ਮੇਰੇ ਤੇ ਮੈਂ ਇਸ ਗੱਲ ਪਿੱਛੇ ਕਦੇ ਪਿਛਾਂ ਹਟੂੰਗਾ।
ਹਾਂਜੀ ਹਾਂਜੀ, ਨਹੀਂ ਜੇ ਇਹਦੀ ਇੱਕ ਜਿਹੜੀ ਬਹੁਤ ਵਧੀਆ ਜਿਹੜਾ ਆਪਣੇ ਕੋ ਇੱਕ ਜਿਹੜੇ ਸਰੋਤ ਹੈ ਜਿਹੜਾ ਕੋਡ ਆਫ ਕੰਡਕਟ ਹੈ ਜੀ ਸੈਕਰੇਤ ਮਰਜ਼ਾਦਾ
ਗੱਲ ਕਰ ਰਹੇ ਹੋ ਤੇ ਮੇਰੀ ਗੱਲ ਵਿੱਚੋਂ ਫਿਰ ਮੈਨੂੰ ਭੁੱਲ ਗਈ ਫਿਰ ਮੇਰੇ ਉਹ।
ਨਹੀਂ ਨਹੀਂ, ਤੁਸੀਂ ਤੁਸੀਂ ਜਾਰੀ ਰੱਖੋ ਜੀ ਆਪਣੀ। ਹਾਂਜੀ,
ਤੇ ਉਹ ਨਾ ਚਲੋ ਮੰਨ ਲੈਨੇ ਵੀ ਉਹ ਨਾ ਗੁਰੂ ਗੋਬਿੰਦ ਸਿੰਘ ਨੇ ਬੱਕਰੇ ਚੜਕਾਇਆ, ਜਦੋਂ ਸਿੰਘ ਬਣ ਗਿਆ ਉਹਦੇ ਸ਼ਰਨ ਆ ਗਿਆ ਬੰਬਾ ਬੰਦਾ ਸਿੰਘ ਬਹਾਦਰ ਤੇ ਮਾਸ ਤਾਂ ਉਹਨੇ ਵੀ ਖਾਧਾ ਹੋਊਗਾ।
ਇਹਦੇ ਵਿੱਚ
ਇਹ ਮੈਂ ਹੁਣ ਜਵਾਬ ਨੀ ਨਾ ਦੇਣਾ, ਤੂੰ ਮੇਰੀ ਗੱਲ ਸੁਣੋ।
ਹਾਂਜੀ,
ਜਦੋਂ ਉਹਨੇ ਖਾਧਾ ਹੋਊਗਾ ਚਲੋ ਇਹ ਜਾਣੀ ਕਿ ਸਾਡੇ ਮੁਤਾਬਕ ਆ ਵੀ ਜਿਹੜਾ ਜਿਹੜਾ ਕੋਈ ਚੇਲਾ ਬਣ ਜਾਏ ਨਾ ਜਿਹੜਾ ਗੁਰੂ ਉਹਦੀ ਚੀਜ਼ ਖਾਂਦਾ ਹੋਵੇ ਉਹ ਚੇਲਾ ਜ਼ਰੂਰ ਹੀ ਖਾਊਗਾ ਉਹ।
ਹਾਂਜੀ,
ਪਰ ਜਦੋਂ ਨੰਗਲ ਦੀ ਗੜੀ ਦੇ ਵਿੱਚ ਰੌਲਾ ਇਸ ਮਾਸ ਪਿੱਛੇ ਪਿਆ ਉਦੋਂ ਬੰਦਾ ਜਦੋਂ ਉਹਨੇ ਗੁਰੂ ਦਾ ਸਿੰਘ ਹੀ ਬਣ ਗਿਆ ਸੀ ਉਹਦੇ ਬੱਕਰੇ ਵੀ ਝਟਕਾ ਲਏ ਉਹਦੇ ਸਾਹਮਣੇ ਸਾਰਾ ਕੁਛ ਹੋ ਗਿਆ ਤੇ ਉੱਥੇ ਜਵਾਬ ਕਿਉਂ ਦਿੱਤਾ ਉਹਨੇ?
ਹਾਂਜੀ,
ਉੱਥੇ ਕਿਉਂ ਕਹਿਤਾ ਵੀ ਉਹ ਵੀ ਮੈਂ ਮਾਸ ਨਹੀਂ ਖਾਣਾ, ਅਸੀਂ ਮਾਸ ਖਾਣੇ ਦੇ ਵਾਲੇ ਦੇ ਨਾਲ ਸਾਡੇ ਸਹਿਜਾਰ ਕੋਈ ਨੀ, ਸਾਡੀ ਸੰਗਤ ਨੀਗੀ, ਹੈ।
ਹਾਂਜੀ,
ਇਹ ਦੋ ਗੱਲਾਂ ਜਦੋਂ ਇੱਕ ਕਿਤਾਬ ਦੇ ਵਿੱਚ ਲਿਖੀਆਂ ਹੋਣ ਤੇ ਇਹ ਕਿਤਾਬ ਲਿਖਣ ਵਾਲਾ ਇਹਦਾ ਸਿਰ ਤਾਂ ਨੀ ਫਿਰਿਆ ਮੈਨੂੰ ਲੱਗਦਾ।
ਮੇਨ ਗੱਲ ਉਹੀ ਹੈ ਨਾ ਕਿ ਰਾਈਟਰ ਨੇ ਹਮੇਸ਼ਾ ਹੀ ਆਪਣੇ ਜਿਵੇਂ ਹੁਣ ਆਪਾਂ ਸੂਰਜ ਪ੍ਰਕਾਸ਼ ਦੀ ਗੱਲ ਕਰ ਲੈਂਦੇ ਹਾਂ ਉਹਦੇ ਵਿੱਚ ਕਿੰਨਾ ਕੁਛ ਲੱਗਦਾ ਗੁਰੂ ਸਾਹਿਬਾਨ ਬਾਰੇ,
ਕਿਉਂਕਿ ਮੈਂ ਰੇਲਵੇ ਦੇ ਉੱਤੇ ਕਹਿਣਾ ਜੇ ਕਹਿੰਦੇ ਮੈਨੂੰ ਪੁੱਛਣਾ ਹੋਵੇ ਨਾ ਗੱਲ ਉਹ ਰੇਲਵੇ ਦੇ ਉੱਤੇ ਹੀ ਹੁਣ ਮੈਨੂੰ ਜਵਾਬ ਲੈ ਸਕਦਾ ਮੇਰੇ ਕੋਲ ਤੇ ਮੈਂ ਦੇਊਂਗਾ ਉਹਨੂੰ।
ਹਾਂਜੀ ਠੀਕ,
ਪਰ ਉਹ ਰਾਈਟਰ ਦੇ ਬਾਰੇ ਮੈਨੂੰ ਇਹ ਗੱਲ ਦੱਸ ਦਿਓ ਜਿਹੜਾ ਇੱਕ ਬੰਦਾ ਦੋ ਗੱਲਾਂ ਲਿਖਦਾ ਉਹ ਕਿਤੇ ਕੁਛ ਕਿਤੇ ਕੁਛ ਉਹਦਾ ਦਿਮਾਗ ਠੀਕ ਆ ਕਿ ਕਹੇ ਤੇ ਕਹੇ ਤੇ ਲਿਖਦਾ ਉਹ?
ਨਹੀਂ, ਉਹਦਾ ਉਹੀ ਕਾਰਨ ਨਾ ਵੀ ਉਹਨੇ ਜਿਹੜੀ ਘੋਖ ਉਹਨੇ ਵਿਚਾਰ ਕੀਤੀ ਨੀ, ਜੋ ਇੱਧਰ ਉੱਧਰੋਂ ਪੜਿਆ ਜੋ ਅੱਧ ਫਲੱਦ ਕੀਤੀ ਉਹ ਕਰਕੇ ਅਚੇਪ ਕੇ ਆਪਣਾ ਨਾਂ ਲਿਖਤਾ ਥੱਲੇ ਕਿਤਾਬ ਦੇ।
ਜਵਾਬ ਜਰੂਰ ਦੇ ਦੇਵੇ ਜਦੋਂ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਬੱਕਰੇ ਝਟਕਾਏ ਗਏ ਆ ਤੇ ਨੰਗਲ ਦੀ ਗੜੀ ਚ ਬੰਦਾ ਸਿੰਘ ਬਹਾਦਰ ਨੇ ਮਾਸ ਖਾਣ ਤੋਂ ਕਿਉਂ ਜਵਾਬ ਦੇ ਦਿੱਤਾ?
ਹਾਂਜੀ ਹਾਂਜੀ,
ਇੰਨਾ ਹੀ ਜਵਾਬ ਲੈਣਾ ਚਾਹੁੰਦਾ ਮੈਨੂੰ, ਜੇ ਕੋਈ ਸੂਝਵਾਨ ਹੋਵੇ ਤਾਂ ਜਰੂਰ ਦੇ ਦੇਵੇ।
ਹਾਂਜੀ,
ਕਿਉਂਕਿ ਇਹ ਮੈਂ ਸਾਰਿਆਂ ਦੇ ਬੂਹੇ ਨਾਲ ਸਪਸ਼ਟੀਕਰਨ ਕਰਕੇ ਕਰਦਾ ਗੱਲ, ਲੁਕੋਕੇ ਨੀ ਕਰਦਾ, ਇਹ ਗੱਲ ਦਾ ਜਵਾਬ ਜਰੂਰ ਹੋਣਾ ਚਾਹੀਦਾ ਵੀ ਇੱਧਰ ਉੱਧਰ ਲੇਲੇ ਪੇਪਿਆਂ ਦੇ ਨਾਲ ਡੰਗਰੀ ਸਰ।
ਨਹੀਂ 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 ਸਰ, ਨਹੀਂ ਸਰ। ਹਾਂਜੀ ਠੀਕ ਹੈ ਅੰਕਲ ਜੀ, ਮੇਰੇ ਨਾਲ ਦੂਜੇ ਕਾਲਰ ਨੇ, ਮੈਂ ਉਹਨਾਂ ਨੂੰ ਲੈ ਲਿਆ ਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ ਵਾਹਿਗੁਰੂ ਜੀ ਖਾਲਸਾ। ਹਾਂਜੀ ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ।
ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ। ਜੈ ਭੀਮ ਜੈ ਭਾਰਤੀ। ਕੁਲਦੀਪ ਜੀ ਮੈਂ ਸੁਖਦੇਵ ਬਦਨ ਬੋਲਦਾ।
ਹਾਂਜੀ
ਮੈਂ ਸਾਰੀ ਗੱਲ ਸੁਣ ਰਿਹਾ, ਬਹੁਤ ਵਧੀਆ ਵਿਸ਼ਾ ਆ ਜੋ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਭਰਮ ਫੈਲਾਏ ਗਏ ਆ। ਮੈਂ ਇੱਕ ਕਿਤਾਬ ਤੁਹਾਨੂੰ ਰਿਕਮੈਂਡ ਕਰੂੰਗਾ, ਜਿਹੜੇ ਸਾਡੇ ਅੰਕਲ ਜੀ ਸਰਕਾਰ ਜੋ ਹੁਣੇ ਬੋਲ ਕੇ ਗਏ ਆ, ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਇੱਕ ਕਿਤਾਬ ਹੈਗੀ ਮਹਾਬਲੀ ਸੂਰਾ, ਉਹ ਨਾਵਲ ਟੈਪ ਲਿਖੀ ਆ, ਉਹ ਵਿੱਚ ਉਹ ਪੜ੍ਹਨ ਦੇ ਨਾਲ ਇਹਨਾਂ ਦੇ ਸਾਰੇ ਸੰਕੇ ਨਿਮਿਤ ਹੋ ਜਾਣਗੇ। ਕਿਵੇਂ ਲਕਸ਼ਮਣ ਦੇਵ ਤੋਂ ਨਰਾਇਣ ਦਾਸ, ਨਰਾਇਣ ਦਾਸ ਤੋਂ ਮਲ ਬਰਾਗੀ, ਉਰਫ ਮਰਾਠਾ ਸੈਨਿਕ, ਉਰਫ ਗੁਰਬਖਸ਼ ਸਿੰਘ, ਉਰਫ ਗੁਰੂ ਦਾ ਬੰਦਾ, ਇਹ ਪੜਾਅ ਚੋਂ ਬਾਬਾ ਜੀ ਕਿਵੇਂ ਗੁਜ਼ਰਦੇ ਆ ਔਰ ਕਿਹੜੇ ਹਾਲਾਤਾਂ ਚ ਉਹਨੇ ਸ਼ਹੀਦੀ ਕਰਾਉਣ ਵਾਲੇ ਕਰਾਉਂਦੇ ਆ ਔਰ ਵਿੱਚੋਂ ਗੱਦਾਰ ਪੈਦਾ ਹੁੰਦੇ ਆ ਬਿਨੋਦ ਸਿੰਘ ਵਰਗੇ, ਇਹ ਜਦੋਂ ਆਪਾਂ ਉਹ ਨਾਵਲ ਪੜ੍ਹਦੇ ਨਾ ਸਾਰੇ ਸੰਕੇ ਨਿਮਿਤ ਹੋ ਜਾਂਦੇ। ਬੱਕਰਾ ਚੜਕਾਉਣ ਦੀ ਗੱਲ ਜਦੋਂ ਕਰਦੇ ਆ, ਜਾਂ ਉਹ ਨਹੀਂ ਖਾਂਦੇ ਮਾਸ, ਜਾਂ ਜਦੋਂ ਗੜੀ ਨੰਗਲ ਦੇ ਵਿੱਚ ਹੁੰਦੇ ਆ ਉਹ ਇੰਨੇ ਭੁੱਖਣ ਭਾਣੇ ਜਦੋਂ ਹੁੰਦੇ ਆ, ਰਾਸ਼ਨ ਪਾਣੀ ਬੰਦ, ਉਹਨਾਂ ਨੂੰ ਖੁਦ ਘੋੜੇ ਮਾਰ ਕੇ ਖਾਣੇ ਪੈਂਦੇ ਅੰਦਰ।
ਨਹੀਂ ਨਹੀਂ ਜਿਹੜੀ
ਖਾਣੇ ਪੈਂਦੇ,
ਨਹੀਂ ਨਹੀਂ ਦੇਖੋ ਜੀ, ਇਹ ਤਾਂ ਜਿਹੜੀ ਜਦੋਂ ਸਰਸਾ ਨਦੀ ਸੋਰੀ ਆਨੰਦਪੁਰ ਦੇ ਕਿਲੇ ਨੂੰ ਘੇਰਾ ਪੈ ਜਾਂਦਾ,
ਹਾਂਜੀ ਹਾਂਜੀ,
ਉੱਥੇ ਇਤਿਹਾਸ ਦੇ ਵਿੱਚ ਇਹ ਗੱਲ ਆਉਂਦੀ ਆ ਭਈ ਗੁਰੂ ਦੇ ਸਿੰਘਾਂ ਨੇ ਜਿਹੜੇ ਆਪਣੇ ਅੰਦਰ ਜਾਨਵਰ ਸਨ ਉਹਨਾਂ ਨੂੰ ਵੀ ਝਟਕਾ ਕੇ ਖਾਧਾ, ਤੇ ਜਿਹੜੇ ਦਰਖਤਾਂ ਦੇ ਪੱਤੇ ਉਹ ਵੀ ਬਾਅਦ ਚ ਖਾਧੇ।
ਬਿਲਕੁਲ 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 ਖਾਧੇ।
ਕਿੰਨਾ ਟਾਈਮ ਘੇਰਾ ਪਿਆ ਰਿਹਾ।
ਬਿਲਕੁਲ
ਗੱਲ ਇੱਥੇ ਤਾਂ ਇਹ ਕੋਈ ਪ੍ਰੋਬਲਮ ਹੈ ਹੀ ਨਹੀਂ।
ਹਾਂਜੀ ਹਾਂਜੀ
ਬਈ, ਮਾਸ ਦਾ ਤੇ ਕੋਈ ਰੌਲਾ ਹੀ ਨਹੀਂ। ਜੇਕਰ ਹੁਣ ਅਸੀਂ ਗੱਲ ਕਰ ਲਈਏ, ਸਾਇੰਸ ਅੱਜ ਕਿੱਥੇ ਪਹੁੰਚ ਗਈ ਹੈ, ਸਾਰੇ ਬੜੇ ਹੈਗੇ ਆ। ਜੇਕਰ ਅਸੀਂ ਕਣਕ ਦੀ ਗੱਲ ਕਰਦੇ ਹਾਂ, ਰੋਟੀ ਦੀ ਗੱਲ ਕਰ ਲੈਂਦੇ ਹਾਂ, ਜਾਂ ਦੁੱਧ ਦੀ ਗੱਲ ਕਰ ਲੈਂਦੇ ਹਾਂ, ਦਹੀਂ ਜਮਾਉਂਦੇ ਹਾਂ ਅਸੀਂ, ਦਹੀਂ ਨੂੰ ਕਿਤੇ ਲੈਬੋਰਟਰੀ ਚ ਲਿਜਾ ਕੇ ਦਿਖਾ ਕਿਸੇ ਚੈੱਕ ਕਰਵਾਈਏ, ਫਿਰ ਪਤਾ ਲੱਗੇਗਾ ਉਹਦੇ ਵਿੱਚ ਕਿੰਨੇ ਜੀ ਜੰਤੂ ਤੁਰੇ ਫਿਰਦੇ।
ਗੁਰੂ ਸਾਹਿਬ ਕਹਿੰਦੇ ਮਾਸ ਮਾਸ ਮੂਰਖ ਝਗੜੇ,
ਬਹੁਤ ਕੁਝ ਇਹਦੇ ਵਿੱਚ ਛੁਪਿਆ ਹੋਇਆ। ਜੇਕਰ ਅਸੀਂ ਆਪਣੇ ਕੋਡ ਆਫ ਕੰਡਕਟ ਦੀ ਗੱਲ ਕਰਦੇ ਹਾਂ, ਜਿਹੜਾ ਸਾਡਾ ਸਿੱਖ ਰਹਿਤ ਮਰਜ਼ਾਦਾ ਦਾ ਸਾਡਾ ਇੱਕ ਸਾਂਚਾ ਹੈ, ਜਿਹੜੀ ਜਿਹਦੇ ਤੇ ਰੂਲ, ਇੱਕ ਮੰਨ ਲਓ ਫੋਰ ਐਗਜ਼ਾਮਪਲ ਆਪਾਂ ਨਿਊਜ਼ੀਲੈਂਡ ਦੇ ਵਿੱਚ ਇੱਥੇ ਬੈਠੇ ਹਾਂ, ਨਿਊਜ਼ੀਲੈਂਡ ਦਾ ਜੋ ਵਿਧਾਨ ਜੋ ਸੰਵਿਧਾਨ ਹੈ ਉਹ ਲਾਗੂ ਹੁੰਦਾ ਸਾਡੇ ਤੇ, ਅਸੀਂ ਉਹਨੂੰ ਨਾ ਮੰਨੀਏ ਅਸੀਂ ਬਾਗੀ ਹਾਂ, ਉਹ ਗੱਲ ਇੱਕ ਵੱਖਰਾ ਵਿਸ਼ਾ ਹੋ ਜਾਂਦਾ। ਜਿਹੜੀ ਸਿੱਖ ਰਹਿਤ ਮਰਜ਼ਾਦਾ ਹੈ ਉਹਦੇ ਵਿੱਚ ਕਲੀਅਰ ਲਿਖਿਆ ਗਿਆ ਵੀ ਜਿਹਨੇ ਖਾਣਾ ਖਾ ਲਵੇ, ਜਿਹਨੇ ਨਹੀਂ ਖਾਣਾ ਨਾ ਖਾਓ।
ਹਾਂਜੀ ਹਾਂਜੀ, ਇੱਕ ਗੱਲ ਇੱਥੇ ਹੋਰ ਵੀ ਆ ਆਪਣੇ
ਇਹਦੇ ਤੋਂ ਪਿੱਛੇ ਮੈਂ ਹੋਰ ਪਿਛੋਕੜ ਜਾਣਾ ਚਾਹੁੰਦਾ ਕਿਉਂਕਿ ਅੱਜ ਇਹ ਵਿਸ਼ਾ ਮੈਂ ਇਹ ਵਿਸ਼ਾ ਛੇੜਨਾ ਨਹੀਂ ਚਾਹੁੰਦਾ ਸੀ ਪਰ ਇਹ ਆਪਣੇ ਆਪ ਹੀ ਛਿੜ ਗਿਆ।
ਹਾਂਜੀ
ਹਾਂਜੀ, ਸਿੱਖਾਂ ਦੀ ਪਹਿਲੀ ਜੰਗ ਜਿਹੜੀ ਹੈ
ਹਾਂਜੀ
ਇੱਕ ਬਾਜ ਦੇ ਉੱਤੋਂ ਹੁੰਦੀ ਹੈ। ਅੱਜ ਵੀ ਦੁਨੀਆਂ ਦੇ ਵਿੱਚ ਕੋਨੇ ਕੋਨੇ ਦੇ ਵਿੱਚ ਬੈਠਾ ਸਿੱਖ ਜਾਂ ਕੋਈ ਵੀ ਜਿਹੜਾ ਬੰਦਾ ਸਰਚ ਕਰਕੇ ਦੇਖੇ ਥਾਈਲੈਂਡ ਜਾਂ ਹੋਰ ਇੱਧਰਲੀਆਂ ਜਿਹੜੀਆਂ ਅਰਬ ਦੀਆਂ ਕੰਟਰੀਆਂ ਉੱਥੇ ਵੀ ਹਜੇ ਤੱਕ ਬਾਜ ਰੱਖਿਆ ਜਾਂਦਾ ਤੇ ਔਰ ਬਾਜ ਕੱਲ ਹੀ ਰੱਖਿਆ ਜਾਂਦਾ ਸ਼ਿਕਾਰ ਕਰਨ ਲਈ। ਹਰਗੋਬਿੰਦ ਪਾਤਸ਼ਾਹ ਦੀ ਪਹਿਲੀ ਜੰਗ ਜਿਹੜੀ ਆ ਉਹ ਬਾਜ ਫੜ ਲੈਂਦੇ ਆ ਮੁਗਲ, ਉਹ ਬਾਜ ਤੋਂ ਲੜਾਈ ਹੁੰਦੀ ਹੈ ਔਰ ਉਹ ਜੰਗਲਾਂ ਨੂੰ ਨਿਕਲਦੇ ਨੇ, ਘੋੜੇ ਘੋੜ ਸਵਾਰੀ ਹੁੰਦੀ ਹੈ ਹਰਗੋਬਿੰਦ ਪਾਤਸ਼ਾਹ ਦੇ ਥੱਲੇ ਸਿੱਖ ਜਿਹੜੇ ਨੇ ਰੋਜ਼ ਸ਼ਿਕਾਰ ਲਈ ਜਾਂਦੇ ਆ। ਮੈਂ ਇਹ ਪੁੱਛਣਾ ਚਾਹੁੰਦਾ ਵੀ ਉਹ ਸ਼ਿਕਾਰ ਕਰਕੇ ਜਿਹੜੇ ਬੰਦੇ ਕੈਂਤੂ ਬਰਿੰਤੂ ਕਰਦੇ ਆ ਨਾ, ਮੈਂ ਇਹ ਗੱਲ ਕਰਨਾ ਚਾਹੁੰਦਾ ਪੁੱਛਣਾ ਚਾਹੁੰਦਾ ਵੀ ਉਹ ਸ਼ਿਕਾਰ ਕਰਕੇ ਗੁਰੂ ਤੇ ਗੁਰੂ ਦੇ ਸਿੱਖ ਕਿੱਥੇ ਲੈ ਕੇ ਜਾਂਦੇ ਸੀ?
ਬਿਲਕੁਲ ਠੀਕ ਗੱਲ ਹੈ ਜੀ।
ਇਸ ਦੇ ਨਾਲ ਹੀ 18ਵੀਂ ਸਦੀ ਦਾ ਇਤਿਹਾਸ ਪੜ੍ਹਦੇ ਆ, ਸਿੱਖ ਘੋੜਿਆਂ ਦੀਆਂ ਕਾਠੀਆਂ ਤੇ ਗੁਜ਼ਾਰਾ ਕਰਦੇ ਨੇ। ਉੱਥੇ ਕੋਈ ਅੱਜ ਸਾਡੀ ਪੰਜਾਬ ਦੀ ਧਰਤੀ ਬੰਜਰ ਹੋਣ ਦੇ ਕਿਨਾਰੇ ਪਈ ਹੈ, 18ਵੀਂ ਸਦੀ ਦੇ ਵਿੱਚ ਬੰਜਰ ਸੀ। ਬੰਜਰ ਦਾ ਭਾਵ ਕਿ ਉੱਥੇ ਰੋਈਆਂ ਕੰਡੇ ਬੀਆਬਾਨ, ਠੀਕ ਹੈ ਜੀ, ਜਿਹੋ ਜਿਹਾ ਖੇਤਰਫਲ ਉਸ ਦੇ ਮੁਤਾਬਕ ਉੱਥੇ ਕੋਈ ਉਪਜਾਊ ਨਹੀਂ ਸੀ। ਜੇਕਰ ਅਸੀਂ ਕਣਕ ਦੀ ਗੱਲ ਅੱਜ ਕਰਦੇ ਹਾਂ, ਕਣਕ ਦੀ ਖੋਜ ਕਿੰਨਾ ਕੁ ਟਾਈਮ ਪਹਿਲਾਂ ਹੋਈ ਹੈ? ਉਦੋਂ ਅਸੀਂ ਖਾਣ ਨੂੰ ਆਧਾਰ ਕੀ ਬਣਾਉਂਦੇ ਸੀ? ਜੰਗਲਾਂ ਦੇ ਵਿੱਚ ਸਾਡੇ ਸਿੰਘ ਸੂਰਮੇ ਘੋੜਿਆਂ ਦੀਆਂ ਕਾਠੀਆਂ ਤੇ ਨੂੰ ਆਪਣੇ ਘਰ ਬਣਾ ਕੇ ਗੁਜ਼ਰਦੇ ਰਹੇ, ਪੈਂਡੇ ਤਹਿ ਕਰਦੇ ਰਹੇ, ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਜਿਹੜੇ ਜਿਹੜੇ ਅੱਜ ਕਿੰਤੂ ਪਰੰਤੂ ਕਰਦੇ ਨੇ ਕਈਆਂ ਗੱਲਾਂ ਦੇ ਉੱਤੇ ਵੀ ਉਦੋਂ 18ਵੀਂ ਸਦੀ ਦੇ ਵਿੱਚ ਉਹ ਸਿੱਖ ਕੀ ਖਾਂਦੇ ਸਨ, ਉਹ ਕਦ ਤੇ ਜਿਉਂਦੇ ਸਨ?
ਹਾਂਜੀ, ਮੈਂ ਇੱਕ ਹੋਰ ਕਿਤਾਬ ਪੜ੍ਹਦਾ ਸੀਗਾ, ਸਿੱਖ ਇਨਕਲਾਬ, ਜਗਜੀਤ ਸਿੰਘ ਹੋਣਾ ਲਿਖੀ ਆ।
ਹਾਂਜੀ,
ਉਹ ਵਿੱਚ ਇੱਕ ਜਗ੍ਹਾ ਜ਼ਿਕਰ ਕਰਦੇ ਆ ਵੀ ਤੀਸਰੀ ਪਾਤਸ਼ਾਹੀ ਤੱਕ ਲੰਗਰ ਦੇ ਵਿੱਚ ਮੀਟ ਵਰਤਦਾ ਰਿਹਾ,
ਜਦੋਂ ਮੁਗਲ ਦਰਬਾਰ ਸਾਹਿਬ ਆਉਂਦਾ ਉਦੋਂ ਵੀ ਉਹਦੇ ਤਰੀਕੇ ਦੇ ਪਕਵਾਨ ਉਹਨੂੰ ਬਣਾ ਕੇ ਦਿੱਤੇ ਜਾਂਦੇ ਨੇ। ਖੈਰ, ਮੇਰੇ ਨਾਲ ਕਾਲਰ ਨੇ ਮੈਨੂੰ ਲਿਆ, ਹਾਂਜੀ
ਸ਼ੁਕਰੀਆ, ਬਹੁਤ ਮਿਹਰਬਾਨੀ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਭਾਈ ਸੱਚੇ ਕੁਲਦੀਪ ਸਿੰਘ ਜੀ। ਮੈਂ ਇੱਕ ਜਿਹੜੀ ਆ ਗੱਲ ਤੁਸੀਂ ਕਹੇ ਹੈਗਾ ਵੀ ਉਹ ਸਿੰਘ ਸ਼ਿਕਾਰ ਨੂੰ ਜਾਂਦੇ ਸੀਗੇ,
ਹਾਂਜੀ,
ਗੁਰੂ ਸਾਹਿਬ ਦੇ ਨਾਲ ਸ਼ਿਕਾਰ ਨੂੰ ਜਾਂਦੇ ਸੀ ਤੇ ਉਹ ਜੰਗਲ ਦੇ ਵਿੱਚ ਸ਼ਿਕਾਰ ਖੇਡ ਕੇ ਲਿਆ ਕੇ ਮਾਸ ਕਿਹਨੂੰ ਦਿੰਦੇ ਸੀ?
ਹਾਂਜੀ,
ਉਹ ਤਾਂ ਕੁਲਦੀਪ ਸਿੰਘ ਜੀ ਉਸ ਸਮੇਂ ਦੇ ਉੱਤੇ ਜਿਹੜੀ ਨਾ ਉਦੋਂ ਗੁਰੂ ਹਰਗੋਬਿੰਦ ਸਿੰਘ ਦੀ ਜਿਹੜੀ ਫੌਜ ਸੀਗੀ ਨਾ ਉਹ ਇੱਕ ਸ਼ੇਰਾਂ ਤੇ ਬਗਿਆੜਾਂ ਤੇ ਰਿੱਛ ਵਰਗੇ ਜਾਨਵਰਾਂ ਦੇ ਨਾਲ ਇੱਕ ਟ੍ਰੇਨਿੰਗ ਵਾਸਤੇ ਜਾਂਦੇ ਸੀ, ਲੜਾਈ ਦਾ ਇੱਕ ਪੈਂਤਰਾ ਲੈਣ ਵਾਸਤੇ। ਉਹ ਕਦੇ ਵੀ ਮਾਸ ਜਾਣੀ ਆਣ ਕੇ ਨਿੱਕੇ ਜਾਂ ਲੰਗਰਾਂ ਦੇ ਵਿੱਚ ਨਹੀਂ ਖਾਂਦੇ ਸੀ, ਉਹ ਤਾਂ ਸਿਰਫ ਨਾ ਉਹਨਾਂ ਦੀ ਟ੍ਰੇਨਿੰਗ ਹੁੰਦੀ ਸੀ, ਉਹ ਜਿਹੜੀ ਸ਼ੇਰਾਂ ਬਗਿਆੜਾਂ ਨਾਲ ਟ੍ਰੇਨਿੰਗ ਕੀਤੀ ਸੀ ਉਹ ਬੰਦਿਆਂ ਦੇ ਨਾਲ ਜਦੋਂ ਬਰਾਬਰ ਲੜਦੇ ਸੀ ਤਾਂ ਹੀ ਉਹਨਾਂ ਨੂੰ ਅੱਗੋਂ ਹਾਰ ਹੁੰਦੀ ਸੀਗੀ, ਉਹਨਾਂ ਦੀ ਟ੍ਰੇਨਿੰਗ ਇੱਥੋਂ ਤੱਕ ਪਹੁੰਚ ਗਈ, ਉਹਨਾਂ ਦੇ ਵਿੱਚੋਂ ਡਰ ਹੀ ਨਿਕਲ ਗਿਆ ਸੀਗਾ ਵੀ ਸ਼ੇਰ ਕੀ ਹੁੰਦਾ ਤੇ ਬਗਿਆੜ ਕੀ ਹੁੰਦਾ। ਤੇ ਜੋ ਉਹ ਇੰਨੀ ਟ੍ਰੇਨਿੰਗ ਨਾ ਹਾਰਡ ਹੁੰਦੀ ਉਹ ਨਾ, ਅੱਜ ਕੱਲ੍ਹ ਵੀ ਜਦੋਂ ਕੋਈ ਫੌਜ ਦੀ ਟ੍ਰੇਨਿੰਗ ਚੱਲਦੀ ਹੁੰਦੀ ਆ ਕਿਤੇ ਉਦੋਂ ਉਹ ਵੇਖੀਏ ਤਾਂ ਉਹ ਬੰਦਿਆਂ ਨਾਲੋਂ ਵੱਧ ਹਾਰਡ ਜਾ ਕੇ ਉੱਥੇ ਟ੍ਰੇਨਿੰਗ ਹੁੰਦੀ ਆ, ਉਹ ਉੱਥੇ ਇਹੋ ਜਿਹੇ ਥਾਵਾਂ ਤੇ ਜਿੱਥੇ ਕਿ ਰਿਸਕ ਹੁੰਦੀ ਆ, ਪਤਾ ਨੀ ਜਾਨ ਬਚਣੀ ਕਿ ਨਹੀਂ ਵੀ ਬਚਣੀ। ਜਿਹੜਾ ਇਸ ਜੰਗ ਦੇ ਵਿੱਚੋਂ ਲੰਘਿਆ ਉਹ ਫਿਰ ਜੰਗ ਦੇ ਵਿੱਚੋਂ ਪਛਾਣ ਨਹੀਂ ਹਟਦਾ, ਉਹ ਸ਼ਹੀਦੀ ਹੋਊਗਾ ਜੰਗ ਫਤਿਹ ਕਰੂਗਾ। ਇੰਨੀ ਗੱਲ ਹੀ ਸੀਗੀ, ਉਹ ਆਹ ਗੱਲ ਸੀਗੀ। ਉਹ ਲੜਾਈ ਕਰਨ ਦੀ ਬਾਬਤ ਉਸੇ ਸ਼ਿਕਾਰ ਖੇਡਣ ਜਾਂਦੇ ਹੁੰਦੇ ਸੀ, ਕਦੇ ਉਹਨਾਂ ਨੇ ਚਿੜੀਆਂ ਜਾਨਵਰਾਂ ਦਾ ਤੇ ਸਿਹਾਂ ਦਾ ਸ਼ਿਕਾਰ ਥੋੜਾ ਮਾਰਿਆ, ਸ਼ੇਰਾਂ ਦਾ ਬਗਿਆੜਾਂ ਦਾ ਰਿੱਛਾਂ ਦਾ ਨਾਲ ਉਹਨਾਂ ਨੇ ਆਹਮੋ ਸਾਹਮਣੇ ਟੱਕਰ ਖਾਧੀ ਜਿੱਥੇ ਵੀ ਖਾਧੀ ਆ। ਇਹ ਇਹ ਗੱਲ ਦੇ ਵਿੱਚ ਭਰਮ ਦੇ ਵਿੱਚ ਨਾ ਐਵੇਂ ਕੋਈ ਕਹਿ ਦੇਵੇ ਖਬਰੀ ਉਸੇ ਸ਼ਿਕਾਰ ਉੱਥੇ ਨਾ ਮਾਸ ਲੱਭਣ ਦੀ ਬਾਬਤ ਜਾਂਦੇ ਸੀ, ਉਹ ਮਾਸ ਲੱਭਣ ਦੀ ਬਾਬਤ ਜਾਣਾ ਹੁੰਦਾ, ਝੋਟੇ ਹਿੰਦੂ ਮਾਰ ਕੇ ਖਾ ਲੈਂਦੇ ਆ, ਝੋਟੇ ਉਹ ਵੀ ਵੱਢ ਸਕਦੇ, ਇੱਕ ਝੋਟਾ ਹੀ ਨੀ ਮੁੱਕਦਾ ਜੀ, ਛੇ ਮਹੀਨੇ ਖਾਈ ਜਾਂਦੇ ਉਹਨੂੰ ਹੈ। ਹਾਂਜੀ, ਇਹ ਗੱਲ ਜਾਣੀ ਕਿ ਮੈਂ ਮਾਸ ਦੇ ਉੱਤੇ ਨੀ, ਮੈਂ ਤਾਂ ਇੱਕ ਬੰਦਾ ਸਿੰਘ ਬਹਾਦਰ ਦੇ ਉੱਤੇ ਗੱਲ ਕੀਤੀ ਆ ਵੀ ਉਹਨੇ ਮਾਸ ਖਾਧਾ ਨੀ ਤਾਂ ਉਹਦੀ ਦੁਬਾਰਾ ਉਹਦੀ ਗੱਲ ਚੱਲੀ, ਉਹਦੀ ਜੇ ਉਹ ਮਾਸ ਇੱਕ ਵਾਰੀ ਖਾ ਲੈਂਦਾ ਨਾ ਫਿਰ ਦੁਬਾਰਾ ਨੀ, ਉਹ ਕਹਿੰਦਾ ਸੀ ਉੱਥੇ ਨੰਗਲ ਦੀ ਕੜੀ ਚ ਮਾਸ ਵਿੱਚ ਰੌਲਾ ਪੈਂਦਾ ਸੀਗਾ ਉਹ। ਮੇਰਾ ਇੰਨਾ ਹੀ ਟੌਪਿਕ ਆ ਸਿਰਫ।
ਨਹੀਂ 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 ਅੰਕਲ ਜੀ, ਟੌਪਿਕ ਦੀ ਗੱਲ ਨੀ ਹੈਗੀ ਇਹ। ਖੈਰ, ਇਹ ਜਿਹੜੀਆਂ ਜਦੋਂ ਟੌਪਿਕ ਦੀ ਗੱਲ ਕਰਦੇ ਆ, ਟੌਪਿਕ ਆਪਣੇ ਆਪ ਬਣ ਜਾਂਦਾ, ਬਣਾਇਆ ਨਹੀਂ ਜਾਂਦਾ, ਵਿਸ਼ਾ ਬਣ ਜਾਂਦਾ। ਤੇ ਜੇਕਰ ਇਹ ਤਾਂ ਇਤਿਹਾਸ ਨੂੰ ਜਾਂ ਫਿਰ ਤੁਸੀਂ ਇਤਿਹਾਸ ਸਮਝੋ ਵੀ ਇਤਿਹਾਸ ਹੈ ਵੀ ਉਹ ਨਹੀਂ ਸਹੀ ਹੈਗਾ। ਜੇ ਸਹੀ ਨਹੀਂ ਹੈਗਾ ਤੇ ਜਿਹੜੇ ਸਾਡੇ ਪ੍ਰਚਾਰਕ ਉਹ ਇਤਿਹਾਸ ਸੁਣਾਉਂਦੇ ਨੇ ਉਹਨਾਂ ਨੂੰ ਪੁੱਛਣਾ ਸਾਡਾ ਫਰਜ਼ ਬਣਦਾ ਹੈ। ਜਿਹੜੇ ਕਥਾ ਕਹਾਣੀਆਂ ਸਾਨੂੰ ਇੱਦਾਂ ਦੀਆਂ ਸੁਣਾਉਂਦੇ ਨੇ ਉਹਨਾਂ ਨੂੰ ਸਿੱਖ ਸਾਨੂੰ ਪੁੱਛਣਾ ਫਰਜ਼ ਬਣਦਾ ਹੈ। ਕੋਈ ਸਾਨੂੰ ਸੰਤਰੇ ਤੋੜ ਖੜਾ ਗਿਆ, ਕੋਈ ਸਾਨੂੰ 20-20 ਫੁੱਟੇ ਸ਼ਹੀਦ ਸੁਣਾ ਦੱਸ ਗਿਆ, ਕੋਈ ਸਾਨੂੰ ਸ਼ਹੀਦ ਸਿੰਘਾਂ ਦਾ ਪਹਿਰਾ ਦੱਸ ਗਿਆ, ਕੋਈ ਕੁਛ ਦੱਸ ਗਿਆ, ਕਿਸੇ ਨੇ ਇਹ ਦੱਸਿਆ ਕਿ ਅਸੀਂ ਦੋਹਰੇ ਤਾਂ ਰੋਜ਼ ਪੜ੍ਹਦੇ ਹਾਂ, ਕਦੀ ਇਹ ਇਹਨਾਂ ਨੇ ਕਿਹਾ ਕਿ ਸਹਿਜ ਪਾਠ ਕਰਕੇ ਉਹਦੇ ਨਾਲ ਅਰਥ ਵੀ ਪੜ੍ਹ ਲਓ? ਨਹੀਂ ਕਿਹਾ ਕਿਸੇ ਨੇ। ਇਤਿਹਾਸ ਨੂੰ ਪੜ੍ਹੀਏ ਵਿਚਾਰੀਏ ਫਿਰ ਪਤਾ ਲੱਗਦਾ ਕੀ ਕਹਿੰਦੇ ਆ। ਆਨੰਦ, ਅੱਜ ਤੱਕ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਉਹ ਕਿਤਾਬਾਂ ਪਈਆਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਕੁਝ ਸਾਨੂੰ ਇਹੋ ਜਿਹਾ ਮਿਲੇਗਾ ਕਿ ਤੁਸੀਂ ਉਹਨੂੰ ਉਹਨਾਂ ਨੂੰ ਸਹੀ ਕਰਾਉਣ ਦੇ ਵਿੱਚ ਕਿਤੇ ਸਾਡੇ ਵਿਦਵਾਨਾਂ ਨੇ ਸਾਡੀਆਂ ਸੰਸਥਾਵਾਂ ਨੇ ਕਿਤੇ ਯੋਗਦਾਨ ਪਾਇਆ। ਕੈਂਤੂ ਤਾਂ ਜਿੰਨੇ ਮਰਜ਼ੀ ਕਰੀ ਜਾਓ, ਗੱਲਾਂ ਤਾਂ ਜਿੰਨੀਆਂ ਮਰਜ਼ੀ ਵਧਾ ਲਓ, ਫਿਰ ਜਿਹੜਾ ਗੁਰੂ ਸਾਹਿਬਾਨ ਦਾ ਸ਼ਬਦ ਹੈ ਮਾਸ ਮਾਸ ਕਰ ਮੂਰਖ ਝਗੜੇ ਵਾਲਾ, ਇਹਨੂੰ ਕਦੀ ਵਿਚਾਰਿਆ ਸੀ? ਕਦੀ ਇਹ 'ਤੇ ਵਿਚਾਰ ਕੀਤੀ? ਇਤਿਹਾਸ ਦੋ ਚੀਜ਼ਾਂ ਦੱਸਦਾ, ਇੱਕ ਹਮੇਸ਼ਾ ਮੈਂ ਗੱਲ ਕਰਦਾ, ਇੱਕ ਸਾਡਿਆਂ ਪੁਰਖਿਆਂ ਦੀਆਂ ਕੀਤੀਆਂ ਹੋਈਆਂ ਗਲਤੀਆਂ ਜਿਨ੍ਹਾਂ ਦਾ ਸਾਨੂੰ ਨੁਕਸਾਨ ਹੋਇਆ, ਇੱਕ ਸਾਡਿਆਂ ਪੁਰਖਿਆਂ ਵੱਲੋਂ ਕੀਤੇ ਹੋਏ ਕੰਮ ਜਿਨ੍ਹਾਂ ਦੇ ਸਾਨੂੰ ਮਾਣ ਅਤੇ ਫਕਰ ਮਹਿਸੂਸ ਹੋਇਆ। ਅਸੀਂ ਉਹਨਾਂ ਨੂੰ ਕਦੇ ਵੀ ਉਹਨਾਂ ਨੂੰ ਅਸੈਪਟ ਨਹੀਂ ਕਰਦੇ। ਫਿਰ ਜੇਕਰ ਹੋਰ ਵੀ ਢੰਗਾਈ ਦੇ ਵਿੱਚ ਇਤਿਹਾਸ ਨੂੰ ਵਾਚਾਂਗੇ ਇਤਿਹਾਸ ਨੂੰ ਪੜਾਂਗੇ ਬਹੁਤ ਕੁਝ ਸਾਡੇ ਮੂਹਰੇ ਹੋਰ ਵੱਡੀ ਤਾਕਾਤ ਦੇ ਵਿੱਚ ਆ ਕੇ ਖੜ ਜਾਵੇਗਾ। ਮੈਂ ਹਮੇਸ਼ਾ ਹੀ ਤੁਹਾਡੇ ਨਾਲ ਉਹ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਸਾਡੀ ਭਾਈਵਾਲਤਾ ਵਧੇ ਘਟੇ ਨਾ। ਇਹ ਸਾਡੇ ਆਪਣੇ ਵਿਸ਼ੇ ਨੇ, ਸਾਡੇ ਆਪਣੇ ਡਿਸਕਸ ਕਰਨ ਦੇ, ਬਾਹਰੋਂ ਆ ਕੇ ਕਿਸੇ ਨੇ ਡਿਸਕਸ ਨਹੀਂ ਸਾਡੇ ਨਾਲ ਕਰਨੀ, ਬਾਹਰੋਂ ਆ ਕੇ ਸਾਡੇ ਤੇ ਕਿੰਤੂ ਕਰ ਸਕਦੇ ਨੇ, ਡਿਸਕਸ ਨਹੀਂ ਇਸ਼ੂ ਤੇ ਹੋ ਸਕਦੀ। ਕੈਂਤੂ ਤਾਂ ਬਹੁਤ ਕਰ ਦੇਣਗੇ, ਜਿਵੇਂ ਅੱਜ ਸਾਡੀ ਕੌਮ ਦੇ ਉੱਤੇ ਕੈਂਤੂ ਕੀਤਾ ਜਾਂਦਾ ਹੈ ਕਿ ਸਿੱਖ ਹਿੰਦੂਆਂ ਦਾ ਹਿੱਸਾ ਇਹ ਕੈਂਤੂ ਹੈ, ਸਾਡੀ ਰੋਹ ਰੀਤ ਕੋਈ ਨਹੀਂ ਮਿਲਦੀ, ਸਾਡੇ ਮਰਨ ਦੇ ਕਿਰਿਆ, ਸਾਡੇ ਵਿਆਹ ਸ਼ਾਦੀ ਦੇ ਕਿਰਿਆ ਸਾਡੇ ਸਾਰੇ ਹੀ ਵੱਖਰੇ ਤਰੀਕੇ ਨਾਲ ਅਸੀਂ ਮਨਾਉਂਦੇ ਹਾਂ। ਭਾਈਚਾਰਕ ਸਾਂਝ ਹੋ ਸਕਦੀ ਸਾਡੀ ਵੱਖਰੀ ਹੈ, ਉਹ ਜਨੇਊ ਪਾਉਂਦੇ ਨੇ, ਅਸੀਂ ਸਾਨੂੰ ਗੁਰੂ ਨੇ ਅੰਮ੍ਰਿਤਪਾਨ ਕੀਤਾ ਪੰਜਾਂ ਬਾਣੀਆਂ ਦਾ ਜਦੋਂ ਪੌਲ ਖੰਡੇ ਦੀ ਲਈ ਜਾਂਦੀ ਹੈ, ਕਿੰਨਾ ਡਿਫਰੈਂਸ ਹੈ। ਇਹ ਅਗਨੀ ਦੇ ਦੁਆਲੇ ਆਪਣੇ ਬੇਦੀ ਫੇਰੇ ਕਰਦੇ ਨੇ, ਅਸੀਂ ਸ਼ਬਦ ਦੇ ਪੁਜਾਰੀ, ਅਸੀਂ ਸ਼ਬਦ ਦੇ ਲਾਵਾਂ ਲੈਂਦੇ ਹਾਂ, ਅਸੀਂ ਪ੍ਰਕਰਮਾ ਸ਼ਬਦ ਦੀ ਕਰਦੇ ਹਾਂ ਤੇ ਸ਼ਬਦ ਦੀ ਪ੍ਰਕਰਮਾ ਕਰਕੇ ਅਸੀਂ ਚੇਂਜ ਕੀ ਵਿਛਾਉਂਦੇ ਹਾਂ। ਜਿਹੜੀਆਂ ਚਾਰ ਲਾਵਾਂ ਕਦੀ ਉਹਨਾਂ ਨੂੰ ਵਿਚਾਰ ਕੇ ਦੇਖਿਓ, ਫੇਰ ਪਤਾ ਲੱਗੇਗਾ। ਬਹੁਤ ਕੁਝ ਆਪਣੇ ਆਪ ਦੇ ਵਿੱਚ ਹੀ ਸਾਨੂੰ ਕਲੀਅਰ ਹੁੰਦਾ ਜਾਂਦਾ ਹੈ, ਪਰ ਅਸੀਂ ਮੁਨਕਰ ਹਾਂ। ਹਰੇਕ ਕੋਈ ਉੱਠਦਾ ਹੈ ਆਪਣੇ ਤਰੀਕੇ ਨਾਲ, ਤੌਰ ਤਰੀਕੇ ਨਾਲ, ਜਿਹੜੀਆਂ ਵਿਚਾਰਾਂ ਦੀ ਜਦੋਂ ਗੱਲ ਕਰਦੇ ਹਾਂ, ਕਦੀ ਸਾਨੂੰ ਅੱਜ ਤੱਕ ਦੱਸਿਆ ਕਿ ਗੁਰਬਾਣੀ ਅੰਮ੍ਰਿਤ ਇਹਨੂੰ ਪੀਏ, ਇਹਨੂੰ ਸਮਝੀਏ, ਇਹਨੂੰ ਵਿਚਾਰੀਏ, ਇਸ ਮਾਰਗ ਤੇ ਚੱਲੀਏ, ਸ਼ਬਦ ਗੁਰੂ ਦੇ ਲੜ ਲੱਗੀਏ। ਨਹੀਂ, ਇੱਥੇ ਤੱਕ ਸਾਡੇ ਵਿੱਚ ਗਿਰਾਵਟ ਆ ਗਈ ਹੈ। ਮੈਂ ਜਦੋਂ ਵੀ ਕਿਸੇ ਨੂੰ ਪੁੱਛਦਾ ਹਾਂ ਵੀ ਵੀਰਾ ਅੰਮ੍ਰਿਤ ਫਿਰ ਤੂੰ ਕਿੱਥੋਂ ਛਕਿਆ, ਸਹਿਜ ਸਵਾਏ ਤੁਸੀਂ ਵੀ ਕਿਤੇ ਪੁੱਛ ਕੇ ਦੇਖ ਲਿਓ। ਕੋਈ ਕਹਿੰਦਾ ਜੀ ਮੈਂ ਟਕਸਾਲ ਤੋਂ ਛਕਿਆ, ਕੋਈ ਕਹਿੰਦਾ ਮੈਂ ਰਾੜੇ ਤੋਂ ਛਕਿਆ, ਕੋਈ ਕਹਿੰਦਾ ਮੈਂ ਨਾਨਕਸਰ ਵਾਲਿਆਂ ਤੋਂ ਛਕਿਆ, ਕੋਈ ਕਹਿੰਦਾ ਮੈਂ ਢੰਡਰੀਆਂ ਵਾਲੇ ਤੋਂ ਛਕਿਆ, ਕੋਈ ਕਹਿੰਦਾ ਮੈਂ ਅਨੰਦਪੁਰ ਸਾਹਿਬ ਤੋਂ ਛਕਿਆ, ਕੋਈ ਕਹਿੰਦਾ ਅਕਾਲ ਤਖ਼ਤ ਸਾਹਿਬ ਤੋਂ ਛਕਿਆ, ਕੋਈ ਨਹੀਂ ਕਹਿੰਦਾ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਛਕਿਆ ਹੈ, ਕੋਈ ਨਹੀਂ ਕਹਿੰਦਾ ਕਿ ਮੇਰਾ ਧਰਮ ਦਾ ਗੁਰੂ ਗੁਰੂ ਗੋਬਿੰਦ ਸਿੰਘ ਹੈ ਅਤੇ ਮਾਤਾ ਸਾਹਿਬ ਕੌਰ ਹੈ, ਕੋਈ ਨਹੀਂ ਕਹਿੰਦਾ। ਮੁੱਢਲੇ ਸਿਧਾਂਤ ਹੀ ਭੁੱਲ ਬੈਠੇ ਹਾਂ ਅਸੀਂ, ਊੜਾ ਐੜਾ ਹੀ ਨਹੀਂ ਸਾਨੂੰ ਪਤਾ ਸਿੱਖੀ ਦਾ, ਕੀ ਕਰਾਂਗੇ ਅਸੀਂ, ਕਿੱਥੇ ਨੂੰ ਜਾਵਾਂਗੇ। ਜਦੋਂ ਕੋਈ ਵੀ ਵਿਚਾਰ ਕਰਦੇ ਹਾਂ, ਜਦੋਂ ਕੋਈ ਵੀ, ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਸੋਮਵਾਰ ਨੂੰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਤਾਂ ਤੁਸੀਂ ਸਾਡੇ ਮੂੰਹੋਂ ਹੀ ਸਾਰੀਆਂ ਗੱਲਾਂ ਕਢਾਓ, ਜਾਂ ਸਾਨੂੰ ਹੀ ਕਹੋ ਆਹ ਗੱਲ ਕਿੱਦਾਂ ਇਹ ਕਿੱਦਾਂ। ਸਵਾਦ ਨਹੀਂ ਲੈਣਾ, ਸਮਝਣਾ ਹੈ। ਇਹ ਸਵਾਦ ਨੇ ਸਾਡੀ ਕੌਮ ਦਾ ਬਹੁਤ ਨੁਕਸਾਨ ਕੀਤਾ। ਅੱਗੇ ਕਈ ਥਾਂ ਤੇ ਇਸ ਹੀ ਸਵਾਦ ਦੇ ਪੱਟਿਆਂ ਨੇ, ਇਸ ਹੀ ਹਉਮੈ ਦੇ ਮਾਰਿਆਂ ਨੇ ਅਸੀਂ ਆਪਣੇ ਸਿਰ ਪੜਵਾਏ ਤੇ ਪੱਗਾਂ ਲਹਾਈਆਂ। ਪੱਗਾਂ ਵੀ ਉਹ ਜਿਹੜੀ ਗੁਰੂ ਦੀ ਦਸਤਾਰ ਹੈ, ਗੁਰੂ ਦੀ ਦਸਤਾਰ ਹਮੇਸ਼ਾ ਹੀ ਲਹਾਈ ਹੈ। ਖੈਰ ਮੇਰੇ ਨਾਲ ਸਰੋਤੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਜੀ।
ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਭਾਈ ਸਾਹਿਬ ਜੀ, ਗੱਲ ਇੱਦਾਂ ਹੈਗੀ ਆ ਵੀ ਆਪਣੀ ਆਪਣੀ ਸੰਸਥਾ ਨੂੰ ਉਭਾਰ ਰਹੇ ਆ, ਬਾਕੀ ਗੁਰੂ ਦੇ ਨਾਲ ਨੀ ਹੈਗੇ।
ਹਾਂਜੀ,
ਜਿਸ ਦਿਨ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਆਪਣਾ ਇਤਿਹਾਸ ਵੀ ਜਿਹੜਾ ਗੁਰੂ ਨੂੰ ਬਚਨ ਦਾ, ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਬਚੋ, ਉਹਨੂੰ ਮੰਨੋ,
ਹਾਂਜੀ,
ਤਾਂ ਸਿੱਧ ਹੋ ਸਕਦਾ। ਜਿੱਦਾਂ ਅੰਮ੍ਰਿਤ ਦੀ ਗੱਲ ਹੈ, ਪੰਜਾਂ ਪਿਆਰ ਨੇ ਜੋ ਗੁਰੂ ਸਿਧਾਂਤ ਸੀ ਉੱਥੇ ਨੀ ਹੈਗੇ, ਉਹਨਾਂ ਦੀ ਆਪਣੀ ਸੰਪਰਦਾ ਸਿਧਾਂਤ ਹੈ ਸਾਰੇ।
ਹਾਂਜੀ,
ਉਹ ਅਲੱਗ ਦੱਸਣਗੇ।
ਹਾਂਜੀ,
ਇਹੀ ਕਾਰਨ ਅਸੀਂ ਇਕੱਠੇ ਹੋ ਨਹੀਂ ਸਕਦੇ। ਇਕੱਠੇ ਤਾਂ ਹੀ ਹੋਊਗਾ ਜੇ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਨੂੰ ਮੋਹਰੇ ਰੱਖਾਂਗੇ।
ਹਾਂਜੀ,
ਉਹਦੀ ਵਿਚਾਰਧਾਰਾ ਦੇ ਅੰਮ੍ਰਿਤ ਦੀ ਹੋਵੇ ਇੱਕ, ਤਾਂ ਹੋਵਾਂਗੇ।
ਉਹਨੇ
ਵਿਚਾਰਧਾਰੇ ਵੱਖਰੀ ਆ।
ਹਾਂਜੀ,
ਉਹ ਰਿਮੇਲ ਕਿਸੇ ਨੇ ਖਾਂਦੀ ਨੀ ਹੋਊਗਾ, ਕਿੱਦਾਂ ਇਕੱਠੇ, ਕੋਈ ਰਸਤਾ ਨੀ ਹੈ ਇਕੱਠੇ ਹੋਣ ਦਾ।
ਹਾਂਜੀ 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 ਹਾਂਜੀ,
ਗੁਰੂ ਗ੍ਰੰਥ ਸਾਹਿਬ ਨੂੰ ਵੀ ਵੱਖਰੇ ਵੱਖਰੇ ਤੌਰ ਤੇ ਕੋਈ ਕਰਾਮਾਤਾਂ ਨਾਲ ਜੋੜੀ ਜਾਂਦਾ, ਕੋਈ ਕਹਿੰਦਾ ਸਾਡੇ ਬਾਬੇ ਨੇ, ਗੁਰੂ ਗ੍ਰੰਥ ਸਾਹਿਬ ਦੀ ਗੱਲ ਨੀ ਕਰਦੇ।
ਨਹੀਂ ਕਰਦੇ,
ਆਪਣੇ ਜਿੰਨੇ ਬਾਬੇ ਹੋਏ ਆ ਉਹਨਾਂ ਦੀ ਕੋਈ ਸੰਪਰਦਾ ਤਾਂ ਕੋਈ ਕਿਸੇ ਦੀ ਕੋਈ ਹਾਂ ਵੱਖਰੀ ਵੱਖਰੀ ਕਹਿ ਰਹੇ ਆ।
ਹਾਂਜੀ,
ਕਦੇ ਵੀ ਇਹਨਾਂ ਦੇ ਜੇ ਪ੍ਰਚਾਰ ਕਿਹਾ, ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਦੇਖਿਓ ਕੀ ਕਰਦੇ ਆ।
ਹਾਂਜੀ,
ਉੱਥੋਂ ਥਾਂ ਸਪਾਟ ਹੋ ਜਾਊਗਾ, ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨੀ ਲਿਜਾਂਦੇ, ਆਪਣੀ ਸੰਪਰਦਾ ਨੇੜੇ ਲਿਜਾ ਰਹੇ।
ਨਹੀਂ ਨਹੀਂ ਜੀ, ਨਹੀਂ, ਜਾਂ ਆਪਣੇ ਦੁਆਲੇ ਘੁਮਾਉਣਗੇ
ਬਸ, ਆਪਣੇ ਇਸੇ ਕਰਕੇ ਸਾਡੇ ਰਸਤੇ ਵੱਖਰੇ ਆ, ਨਹੀਂ ਹੋਣਗੇ ਇਕੱਠੇ।
ਹਾਂ,
ਜੇ ਗੁਰੂ ਗ੍ਰੰਥ ਸਾਹਿਬ ਨੂੰ ਵਿਚਾਰ ਨਾ ਆਪਣ ਸਾਰੇ,
ਹਾਂਜੀ,
ਫਿਰ ਹੋ ਸਾਡਾ ਭਾਈ ਕੋਈ ਦੂਰ ਨੀ ਹੋ ਸਕਦਾ, ਸਾਹਿਬ ਨੇੜੇ ਆਪਣੇ ਆਪ ਆ ਸਕਦੇ ਆ, ਇਹ ਤੋਂ ਕੋਈ ਵੱਖਰੀ ਗੱਲ ਨੀ ਹੋ ਸਕਦੀ।
ਹਾਂਜੀ ਹਾਂਜੀ
ਮੇਰੇ ਤੇ ਇੰਨੀ ਕੁ ਵਿਚਾਰ ਹੈ ਜੀ ਖਾਲਸਾ ਫਤਿਹ
ਹਾਂਜੀ ਵਾਹਿਗੁਰੂ ਜੀ ਖਾਲਸਾ ਫਤਿਹ ਜੀ ਇਸ ਦੇ ਨਾਲ ਹੀ ਤੁਸੀਂ ਵੀ ਆਪਣੀ ਵਿਚਾਰ ਜ਼ਰੂਰ ਸਾਂਝ ਪਾ ਸਕਦੇ ਹੋ 815-8100 ਸਟੂਡੀਓ ਦਾ ਨੰਬਰ ਹੈ ਪਰ ਹੈਰਾਨੀ ਹੁੰਦੀ ਹੈ ਹੈਰਾਨੀ ਤਾਂ ਹੁੰਦੀ ਹੈ ਨਾ ਬਹੁਤ ਕੁਝ ਜਿਹੜਾ ਅਜੇ ਵੀ ਸਾਨੂੰ ਸੰਭਣ ਦਾ ਜਿਹੜਾ ਟਾਈਮ ਹੈ ਵਕਤ ਹੈ ਬਹੁਤ ਇਹ ਲੋੜੀਂਦਾ ਸਮਾਂ ਹੈ ਨਹੀਂ ਤਾਂ ਸੀਆ ਤੇ ਸੁੰਨੀ ਵਾਲੇ ਹਾਲ ਜਿਹੜੇ ਨੇ ਸਾਡੀ ਕੌਮ ਦੇ ਇੱਕ ਦਿਨ ਹੋ ਜਾਣੇ ਨੇ ਫਿਰ ਅਸੀਂ ਪਛਤਾਉਣਾ ਸਾਰਿਆਂ ਨੇ ਇੱਥੇ ਤਾਂ ਇਹੋ ਜਿਹਾ ਹੋ ਗਿਆ ਕਿ ਸਾਡੀ ਅੱਜ ਕੱਲ੍ਹ ਪਹਿਚਾਣ ਜਿਹੜੀ ਹੈ ਡਰੈਸ ਦੇ ਉੱਤੇ ਰਹਿ ਗਈ ਹੈ ਦਸਤਾਰਾਂ ਦੇ ਵਿੱਚੋਂ ਸਿੱਖੀ ਭਾਲਦੇ ਹਾਂ ਅਸੀਂ ਚੋਲਿਆਂ 'ਚੋਂ ਸਿੱਖੀ ਭਾਲਦੇ ਹਾਂ ਅਸੀਂ ਗੁਰੂ ਦਾ ਸਿਧਾਂਤ ਜਿੰਨਾ ਮਰਜ਼ੀ ਤੁਸੀਂ ਰੱਖੀ ਚਲੋ ਜਿੰਨਾ ਚਿਰ ਦਸਤਾਰਾਂ ਇੱਥੇ ਤੱਕ ਵੀ ਹੈ ਕਿ ਕੋਈ ਸਿੱਧੀ ਪੱਗ ਬੰਨਣ ਵਾਲਾ ਨੋਕ ਵਾਲੀ ਪੱਗ ਬੰਨਣ ਵਾਲਾ ਕਿਤੇ ਦਮਾਲੇ ਵਾਲੇ ਸਿੰਘ ਨੂੰ ਫਤਿਹ ਬੁਲਾ ਦੇਵੇ ਨਾ ਫਤਿਹ ਦਾ ਜਵਾਬ ਨਹੀਂ ਦਿੱਤਾ ਜਾਂਦਾ ਕਿਸੇ ਦੇ ਸਿੱਖ ਦੇ ਹੱਥੋਂ ਸਿੱਖ ਲੈ ਕੇ ਖਾਣ ਨੂੰ ਖੁਸ਼ ਨਹੀਂ ਹੈ ਪ੍ਰਸ਼ਾਦ ਲੰਗਰ ਲੈ ਕੇ ਖੁਸ਼ ਨਹੀਂ ਹੈ ਦੇਗ ਲੈ ਕੇ ਖੁਸ਼ ਨਹੀਂ ਹੈ ਇਹੋ ਜਿਹੇ ਪਖੰਡ ਸਾਡੇ ਧਰਮ ਦੇ ਵਿੱਚ ਆ ਬੜੇ ਨੇ ਤੇ ਗੁਰੂ ਨੇ ਸਾਨੂੰ ਇੱਕ ਬਾਟੇ ਚੋਂ ਅੰਮ੍ਰਿਤ ਦਿੱਤਾ ਕਿ ਨਹੀਂ ਇੱਕ ਬਾਟੇ ਚੋਂ ਸਰੋਵਰ ਬਣਾਏ ਇੱਕ ਥਾਂ ਜਾਤ ਪਾਤ ਊਚ ਨੀਚ ਦਾ ਭਰਮ ਮਿਟਾਉਣ ਲਈ ਪੰਗਤ ਲਾਈ ਇਹ ਲੰਗਰ ਨਹੀਂ ਛਕਦੇ ਕਈ ਸਾਡੇ ਇਹੋ ਜਿਹੇ ਸਿੱਖ ਨੇ ਅੱਜ ਪੰਗਤ 'ਚ ਬਹਿ ਕੇ ਲੰਗਰ ਨਹੀਂ ਛਕਣਗੇ ਹੱਦ ਹੋਈ ਪਈ ਹੈ ਇੱਕ ਗੱਲ ਹੋਵੇ ਤੇ ਮੈਂ ਕਰਾਂ ਉੱਥੇ ਅਸੀਂ ਕੋਈ ਨਹੀਂ ਬੋਲਦੇ ਉੱਥੇ ਅਸੀਂ ਸਾਰੇ ਹੀ ਜਿੰਨਾ ਪਖੰਡ ਉਹ ਕੋਈ ਕਰੇਗਾ ਨਾ ਉਨਾ ਅਸੀਂ ਉਹਨਾਂ ਦੇ ਮਗਰ ਮਗਰ ਪੂਛ ਹਲਾਉਂਦੇ ਫਿਰਦੇ ਹਾਂ ਨਾਲੇ ਕਹਾਂਗੇ ਤਾਂ ਬਹੁਤ ਬਾਬੇ ਪਹੁੰਚੇ ਹੋਏ ਨੇ ਬੜੀ ਇਹਨਾਂ ਦੀ ਬੜੀ ਇਹਨਾਂ ਦੀ ਬਹੁਤ ਜ਼ਿਆਦਾ ਇਹਨਾਂ ਦੀ ਦੇਣ ਹੈ ਬਹੁਤ ਇੱਦਾਂ ਇੱਦਾਂ ਪਤਾ ਨਹੀਂ ਕੀ ਕਰੀ ਜਾਂਦੇ ਸਾਡੇ ਕੌਮੀ ਜਰਨੈਲਾਂ ਦਾ ਇਤਿਹਾਸ ਵਿਗਾੜ ਕੇ ਰੱਖ ਦਿੱਤਾ ਅਸੀਂ ਮੋਹਰੇ ਬੈਠੇ ਜਕਾਰੇ ਛੱਡੀ ਗਏ ਕੀ ਕੀਤਾ ਅਸੀਂ ਮਨ ਨੂੰ ਦੁੱਖ ਹੁੰਦਾ ਹੈ ਜਦੋਂ ਇਹੋ ਜਿਹੀਆਂ ਗੱਲਾਂ ਆਪਾਂ ਵਿਚਾਰਦੇ ਹਾਂ ਜਾਂ ਵਿਚਾਰ ਦੇ ਅਧੀਨ ਲਿਆ ਕੇ ਕੁਝ ਨਾ ਕੁਝ ਜਿਹੜੀ ਹੈ ਚੱਲਦੀ ਵਿਚਾਰ ਦੇ ਵਿੱਚੋਂ ਵਿਚਾਰ ਤੁਰ ਪੈਂਦੀ ਜਦੋਂ ਹੈਰਾਨੀ ਵੀ ਹੁੰਦੀ ਹੈ ਤੇ ਦੁੱਖ ਵੀ ਹੁੰਦਾ ਹੈ ਖੈਰ ਆਓ ਜੁੜਦੇ ਹਾਂ ਇੱਕ ਉਸ ਜਾਣਕਾਰੀ ਦੇ ਨਾਲ ਜੋ 8ਵਾਂ ਖੂਨਦਾਨ ਕੈਂਪ ਆਪ ਸਾਰਿਆਂ ਦੇ ਲਈ ਆਯੋਜਿਤ ਕੀਤਾ ਜਾ ਰਿਹਾ ਉਹਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਭਰਨੀ ਜੀ
ਜੂਨ ਮਹੀਨੇ ਦੇ ਵਿੱਚ ਜਿੱਥੇ ਅਸੀਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੂੰ ਕਦੇ ਨਹੀਂ ਭੁੱਲੇ
ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਜੂਨ 1984 ਦੇ ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ ਦੇ ਵਿੱਚ
8ਵਾਂ ਦੋ ਰੋਜ਼ਾ ਖੂਨਦਾਨ ਕੈਂਪ 27 ਤੇ 28 ਜੂਨ ਨੂੰ ਕੈਵਨਿਸ਼ ਡਰਾਈਵ ਤੇ ਆਯੋਜਿਤ ਕੀਤਾ ਜਾ ਰਿਹਾ
ਜਿਸ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੋਵੇਗਾ
ਤੁਸੀਂ ਵੀ ਇਸ ਵਿੱਚ ਵੱਧ ਤੋਂ ਵੱਧ ਸ਼ਾਮਲ ਹੋ ਕੇ ਸਾਰੇ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਜ਼ਰੂਰ ਭੇਟ ਕਰੋ ਜੀ
ਆਪਣਾ ਖੂਨਦਾਨ ਜ਼ਰੂਰ ਕਰੋ ਜੀ
ਹਾਂਜੀ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ ਤੇ ਭਾਈ ਪੰਥਪ੍ਰੀਤ ਸਿੰਘ ਹੋਣਾ ਦੇ ਦੀਵਾਨ ਲੜੀਵਾਰ ਦੀਵਾਨ ਜਿਹੜੇ ਨੇ ਆਹ ਪੂਰਾ ਹਫ਼ਤਾ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਤੇ ਉਸ ਤੋਂ ਅਗਲੇ 4 ਤਰੀਕ ਤੱਕ ਦਾ ਜਿਹੜਾ ਸਮਾਂ ਹੈ ਉਹ ਕੋਲਮਾ ਰੋਡ ਦੇ ਗੁਰਦੁਆਰਾ ਸਾਹਿਬ ਤੇ ਤੁਸੀਂ ਵੀ ਗੁਰਦੁਆਰਾ ਸਾਹਿਬ ਫੋਨ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਆਓ ਜੀ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ